శివమంగళోకరికందన అమరదాస హర గోవింద సోప సుమత పరకాశక శ్రీ హరాయ నమో కర జోరి నమో కర జోరి గుర హర కృష్ణ మనాయ బహోరి ఏక బహాదర పరమ కృపాల వాహిగురు పరమ కృపాల శ్రీ గురు గోవింద సింగ విశాల తరు తరా పర పున పున సీసా జీవన పున సీసా బంద బార బార జగదీసా జిస్మే అమృత జ్ఞాన హై మాణిక భగత వ్యాగ గురు గ్రంథ సాహిబ ఉదగ బందో కరే అనురాగ శ్రీ గుర సబద కమాయే జన జీతే పంచ విహార తిన సంతన కో వందనా శివ చరణం వర్తార ఏకంకార సద్గురు ఏ ప్రసాద సచోయ వాహిగురు జీ కీ ఫతేహ విఘ్న వినాశన సోయ కహాం బుద్ధ బ్రహ్మ దోష హమారీ బర్ణ సకే మహిమా జో తిహారీ హమ నా సబ సకత కర సిఫత తుమారీ आप ले हो तुम कथा सुधारी हम ना सकत कर सिमत तुम्हारी आप ले हो तुम कथा सुधारी
सतनाम श्री वाहे गुरु साहिब जी दोहरा जब पात साहै इम कहयो इन दयो राज किन नाहे जब पात साहै इम कहयो इन दयो राज किन नाहे रयत या की हम भई आए नादर अहमद शाहे दुहरान जब पात साहे इम कहयो
वाहे गुरु जी का खालसा वाहे गुरु जी की फतेह दीनदयाल भगत वत्सल पार ब्रह्म पूर्ण परमेश्वर गुरु नानक देव गोविंद रूप ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਬਾਜੀ ਸਰਬੰਸ ਦਾਨੀ ਸਾਹਿਬ ਕਮਾਲ ਅੰਮ੍ਰਿਤ ਕੇ ਦਾਤੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਬਰ ਸ਼ਬਦ ਤਖਤ ਦੇ ਮਾਲਕ ਸਤਿਗੁਰੂ ਪ੍ਰਕਾਸ਼ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਂਝੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਗੁਰੂ ਖਾਲਸਾ ਸਤਿ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਆਦੀ ਹੋ ਜੋ ਕਿ ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹਨ ਜਿਨ੍ਹਾਂ ਅੰਦਰ ਆਪ ਜੀ ਨੇ ਸੋਧ ਲਹਿਰਾ ਸਾਹਿਬ ਦੀ ਬਾਣੀ ਦਾ ਜਾਪ ਸਰਵਣ ਕਰਕੇ ਆਪਣੀਆਂ ਹਾਜ਼ਰੀਆਂ ਦੁਆ ਕਰਕੇ ਆਪਣਾ ਜਨਮ ਸਫਲਾ ਕੀਤਾ ਹੈ ਹੁਣ ਇਹ ਸਮੇਂ ਜੋ ਗੁਰੂ ਦੀ ਕਿਰਪਾ ਸਤਿਕਾਰ ਗੁਰੂ ਪੰਥ ਪੰਥ ਪ੍ਰਕਾਸ਼ ਦੀ ਕਥਾ ਆਰੰਭ ਕੀਤੀ ਹੈ ਉਸਦਾ ਹੁਣ ਸਮਾਂ ਹੋਇਆ ਹੈ। ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਪਾਵਨ ਤੀਰਥ ਸਥਾਨ ਵਿਖੇ ਗੁਰੂ ਦੀ ਕਿਰਪਾ ਨਾਲ ਬੜੀ ਸ਼ਰਧਾ ਭਾਵਨਾ ਨਾਲ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸਮਾਂ ਬਖਸ਼ਿਆ ਹੈ ਬੈਠੇ ਹਨ। ਸਾਧ ਸੰਗਤ ਜੀ ਇਹ ਜੋ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਸਾਹਿਬ ਭਾਈ ਰਤਨ ਸਿੰਘ ਪੰਥੂ ਜੀ ਨੇ ਲਿਖਿਆ ਹੈ ਇਹ ਉਸ ਸਮੇਂ ਦੀ ਕਥਾ ਸਾਖੀ ਵਾਰਤਾ ਹੈ ਜਦੋਂ ਲਾਹੌਰ ਦੇ ਵਿੱਚ ਜਿਹੜੇ ਪੰਥ ਦੇ ਦੁਖੀ ਗੁੱਜੜ ਲੋਕ ਉਹਨਾਂ ਨੇ ਸਿਰਾਂ ਦੇ ਮੁੱਲ ਪਵਾਏ ਸਨ ਤੇ ਜਿਹੜੇ ਇਧਰੋਂ ਆਪਣੇ ਵਿੱਚੋਂ ਹੀ ਕੁਝ ਵਿਕਾਰ ਹਿੰਦੂ ਮੱਤੇ ਉਹਨਾਂ ਦੇ ਮੁੱਲ ਲਏ। ਇੱਕ ਸਿੰਘ ਦੇ ਸਿਰ ਦਾ ਉਦੋਂ ਮੁੱਲ 80-80 ਰੁਪਏ ਪਾਇਆ ਸੀ ਤੇ ਜਿਹੜਾ ਕੋਈ ਸਿੰਘ ਦਾ ਸਿਰ ਵੱਢ ਕੇ ਜਾਊਗਾ ਉਹ 80 ਰੁਪਏ ਦੇਵਾਂਗੇ। ਇਸ ਤਰ੍ਹਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਵਾਏ ਉਸ ਸਮੇਂ ਦੀ ਕਥਾ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਕਵੀ ਜੀ ਨੇ ਲਿਖੀ ਹੈ। ਜਿਵੇਂ ਪਹਿਲਾਂ ਮੁੱਢ ਬੰਨਿਆ ਹੈ ਕਿ ਕਥਾ ਦੇਣ ਦਾ ਮਤਲਬ ਕਿਉਂ ਸੀ ਕਿਉਂ ਲਿਖਣੀ ਪਈ ਕੀ ਕਾਰਨ ਸੀ। ਇੱਕ ਅੰਗਰੇਜ਼ਾਂ ਦਾ ਰਾਜ ਹੋਇਆ ਹੈ ਸਿੰਘਾਂ ਨੇ ਜਦੋਂ ਦਿੱਲੀ ਨੂੰ ਘੇਰਾ ਪਾਇਆ ਘੇਰਾ ਪੈਣ ਕਰਕੇ ਜਿਹੜਾ ਜਨਰਲ ਸੀ ਉਹਨੂੰ ਬੜਾ ਗੁੱਸਾ ਆਇਆ ਕਿ ਕੌਣ ਹਨ ਜਿਹੜੇ ਸਾਨੂੰ ਆ ਗਏ ਹਨ ਤੇ ਨਾ ਹੀ ਇਹ ਬਾਦਸ਼ਾਹ ਦੀ ਕੋਈ ਗੱਲ ਮੰਨਦੇ ਹਨ ਕਿ ਕਿੱਥੋਂ ਆਏ ਹਨ ਇਹਨਾਂ ਦਾ ਰਾਜ ਕਿਹੜਾ ਹੈ ਇਹਨਾਂ ਨੂੰ ਰਾਜ ਦਿੱਤਾ ਕਿਹਨੇ ਹੈ। ਫਿਰ ਉਹਨੇ ਗੌਰ ਵਾਲੀ ਬਾਦਸ਼ਾਹ ਸੀ ਸ਼ਾਹ ਆਲਮ ਉਸ ਵਕਤ ਦਾ ਔਰੰਗਜ਼ੇਬ ਦੇ ਰਾਜ ਵਿੱਚ ਉਹਨੂੰ ਪੁੱਛਿਆ ਕਿ ਆਹ ਕੌਣ ਹਨ ਜਿਹੜੇ ਮਹੀਨਾ ਖੰਡ ਨਹੀਂ ਲੱਗਣ ਦਿੰਦੇ ਤੇ ਚੜ੍ਹਾਈ ਕਰਕੇ ਦਿੱਲੀ ਉੱਤੇ ਆ ਜਾਂਦੇ ਹਨ ਨਾਲੇ ਦਿਨ ਘੂਰਦੇ ਹਨ ਨਾਲੇ ਸਾਨੂੰ ਪਰੇਸ਼ਾਨ ਕਰਦੇ ਹਨ। ਤੇ ਫਿਰ ਜਦੋਂ ਨੇ ਪੁੱਛਿਆ ਕਿ ਜਿਹੜੇ ਮੁਗਲ ਸੀ ਇਹਨੇ ਬੜੀ ਸਾਧ ਸੰਗਤ ਜ਼ਹਿਰ ਖੋਲੀ ਕਿਉਂਕਿ ਇਹਨੇ ਵੱਡੇ ਵੱਡੇ ਵੀ ਇਸ ਲਈ ਇਹੀ ਕੁਝ ਔਰੰਗਜ਼ੇਬ ਹੋਣੀ ਜਹਾਂਗੀਰ ਹੋਣੀ ਸ਼ਾਹਜਹਾਂ ਨੇ ਸਾਰੇ ਕੁਝ ਕਰਦੇ ਆਏ ਸੀ ਉਸੇ ਅਸੇ ਇਹ ਲੰਘੇ ਹੋਏ ਸਨ ਗਾਂ ਦੇ ਪੁੱਤਰ ਇਹਨਾਂ ਦੀ ਔਲਾਦ ਜਿਸ ਕਰਕੇ ਸਿੰਘਾਂ ਨੇ ਥੋੜ੍ਹਾ ਝਾੜਿਆ ਬੇਅਦਬੀ ਕੀਤੀ। ਸਿੰਘਾਂ ਨੇ ਕਹਿਣ ਲੱਗਾ ਕਿ ਇਹ ਤਾਂ ਸਾਡੀ ਰੇਤ ਹੈ ਸਾਡੇ ਹੱਥਾਂ ਦੀ ਲੱਗੇ ਹਨ ਬਾਕੀ ਗੁਰੂ ਨਾਨਕ ਸ਼ਾਹ ਦੇ ਅਹਿਮ ਸ਼ਾਹ ਬਤਾਦੀ ਪਠਾਨ ਆਇਆ ਹੈ ਅਸੀਂ ਉਹਨਾਂ ਨਾਲ ਜੰਗ ਯੁੱਧ ਕਰਨ ਲੱਗ ਪਏ ਤੇ ਫਿਰ ਇਹਨਾਂ ਨੂੰ ਮੌਕਾ ਮਿਲ ਗਿਆ ਬਾਗੀ ਹੋ ਗਏ ਆਦੀ ਹੋ ਗਏ ਜਿਸ ਕਰਕੇ ਇਹਨਾਂ ਨੂੰ ਸਮਾਂ ਮਿਲਣ ਕਰਕੇ ਇਹਨਾਂ ਨੇ ਆਪਣੀ ਮਾਲ ਕਾਟ ਕਰਕੇ ਤੇ ਕਬਜ਼ਾ ਕਰ ਲਿਆ ਤੇ ਆਪਣਾ ਵੱਖਰਾ ਇਹਨਾਂ ਰਾਜ ਕਰ ਲਿਆ ਪੰਜਾਬ ਤੇ। ਉਹ ਜਿਹੜਾ ਅੰਗਰੇਜ਼ ਸੀ ਉਹ ਸਾਰੀ ਕਹਾਣੀ ਦੇਖ ਰਿਹਾ ਸੀ ਕਿਉਂਕਿ ਜਿਹੜੀ ਰਾਣੀ ਸੀ ਇੰਗਲੈਂਡ ਦੀ ਉਹਨੇ ਕਿਹਾ ਸੀ ਕਿ ਜਿਹਨਾਂ ਨੇ ਤੁਹਾਨੂੰ ਵੀ ਘੇਰਾ ਪਾ ਲਿਆ ਉਹਨਾਂ ਦਾ ਤੁਸੀਂ ਪਤਾ ਤੇ ਕਰੋ ਕਿ ਕੌਣ ਹਨ ਜਿਸ ਕਰਕੇ ਦੇਖ ਰਿਹਾ ਸੀ ਉਹ ਫਿਰ ਇਹ ਗੌਰ ਵਾਲੇ ਗਾਉਣ ਲੱਗ ਪਿਆ ਸਾਧ ਸੰਗਤ ਜੀ ਖਾਲਸਾ ਪੰਥ ਨੇ ਕੁਰਬਾਨੀਆਂ ਕੀਤੀਆਂ ਜੋ ਕਾਰਨਾਮੇ ਸਿੱਖਾਂ ਦੇ ਉਹਦੇ ਕੋਈ ਰਖਾਇਆ ਨਹੀਂ ਤੇ ਨਾਲ ਕੋਈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾ ਰਹੇ ਕਿ ਸਾਡੇ ਵੱਡਿਆਂ ਵਧੇਰਿਆਂ ਨੂੰ ਇਹਨੇ ਕਿਰਪਾ ਕਰਕੇ ਇਹ ਸਾਨੂੰ ਰਾਜ ਬਖਸ਼ਿਆ ਸੀ। ਨਾ ਇਹ ਗੱਲ ਕਹੀ ਤੇ ਨਾ ਹੀ ਇਹਨੇ ਕੋਈ ਇਹ ਗੱਲ ਦੱਸੀ ਕਿ ਅਸੀਂ ਕਿਵੇਂ ਸ਼ਹੀਦ ਕੀਤਾ ਭਾਈ ਮਨੀ ਸਿੰਘ ਜੀ ਨੂੰ, ਭਾਈ ਤਾਰੂ ਸਿੰਘ ਦਾ ਗੁਰਬਰ ਲਹਾਰਾ ਤੇ ਛੋਟੇ ਸਾਹਿਬਜ਼ਾਦਿਆਂ ਨੀਹਾਂ ਚ ਚਿਣਿਆ, ਜੋ 5 ਤੇ 7 ਸਾਲ ਦੀ ਉਮਰ ਇਤਿਹਾਸ ਚੁਣਦੀ ਹੈ। ਕਈ ਥਾਵਾਂ ਦੇ 7 ਤੇ 9 ਸਾਲ ਲਿਖੀ ਹੋਈ ਹੈ ਤੇ ਉਹਨਾਂ ਨੇ ਵੀ ਚਿਣਿਆ ਦੇ ਦੋਸ਼ੀਆਂ ਨੂੰ। ਗੁਰੂ ਨਾਲ 14 ਜੰਗਾਂ ਕੀਤੀਆਂ ਸਾਡੇ ਵੱਡਿਆਂ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬਿਨਾਂ ਗੱਲ ਤੋਂ ਪਾਇਆ। ਗੁਰੂ ਅਰਜਨ ਦੇਵ ਮਹਾਰਾਜ ਨੂੰ ਗੱਦੀ ਲੋਹ ਤੇ ਬਿਠਾ ਕੇ ਸ਼ਹੀਦ ਕੀਤਾ ਤੇ ਆਪਣੀ ਕਾਲੀ ਗੁਰੂ ਦੇ ਕੋਈ ਨੀ ਦੱਸੀ ਸੋ ਸਿੰਘਾਂ ਨੂੰ ਆਪਣੀ ਰੈਇਤ ਵਰਜਾ ਕਹਿ ਕਰਕੇ ਆਪੀ ਵਰਗੇ ਕਹਿਣ ਲੱਗ ਪਿਆ। ਉਸੇ ਤਰ੍ਹਾਂ ਲਿਖਾਈ ਗਿਆ ਇਹਨੇ ਮੌਕਾ ਸਮਝਿਆ ਕਿ ਜੇ ਝੂਠ ਬੋਲ ਦਿਆਂਗੇ ਤੇ ਆਪੇ ਅੰਗਰੇਜ਼ ਸੋਚਣਗੇ ਵੀ ਇਹਨਾਂ ਦੇ ਭਾਵੇਂ ਕੋਈ ਹੈ ਨੀ, ਇਹਨਾਂ ਦਾ ਕੋਈ ਪਾਤਸ਼ਾਹ ਆਪੇ ਅੰਗਰੇਜ਼ ਨਾਲ ਝਗੜਾ ਕਰਨਗੇ ਤੇ ਆਪੇ ਅੰਗਰੇਜ਼ ਕਬਜ਼ੇ ਵਿੱਚ ਕਰ ਲੈਣਗੇ, ਮਾਰ ਮੁਕਾਉਣਗੇ। ਉਹਨਾਂ ਅਸੀਂ ਬੜੇ ਦੁਖੀ ਹਾਂ ਇਹਨਾਂ ਸਿੰਘਾਂ ਤੋਂ, ਦਾੜਿਆਂ ਵਾਲਿਆਂ ਤੋਂ, ਤੇ ਕਿਉਂ ਨਾ ਖਤਮ ਹੋ ਜਾਣ। ਸਾਧ ਸੰਗਤ ਜੀ ਨੇ ਚੁਗਲੀਆਂ ਕੀਤੀਆਂ, ਜਿਵੇਂ ਕਹਿੰਦੇ ਹਨ ਕਿ ਚੁਗਲ ਖੋਰ ਨਾਲ ਚੁਗਲੀਓ ਬਾਜ ਆਉਂਦੇ, ਗੱਲ ਕਹਿੰਦੇ ਕਹਿੰਦੇ ਕਹਿ ਜਾਂਦੇ। ਜਿਹੜੇ ਚੁਗਲਖੋਰ ਹੁੰਦੇ ਹਨ ਉਹ ਮੌਕਾ ਪਾ ਕੇ ਆਪਣਾ ਚੁਗਲ ਬੋਲ ਹੀ ਜਾਂਦੇ ਹਨ, ਉਹਨਾਂ ਨੂੰ ਆਪਣੇ ਕੰਮ ਦਾ ਮਤਲਬ ਹੁੰਦਾ ਹੈ, ਬਾਕੀ ਨਹੀਂ ਉਹਨਾਂ ਕੁਝ ਦੇਖਣਾ, ਕੋਈ ਦੀਨ ਧਰਮ ਉਹਨਾਂ ਲੋਕਾਂ ਦਾ ਹੁੰਦਾ ਨਹੀਂ। ਇਹ ਕਵੀ ਇੱਥੇ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਵੇਂ ਸਾਬਣ ਦੁੱਧ ਪਿਆਈਏ ਤੇ ਸਾਬਣ ਇੱਕ ਅਜੇ ਅੱਗੋਂ ਪਿਆਰ ਨਹੀਂ ਕੀਤਾ ਹੈ, ਡੰਗ ਹੀ ਕੱਢ ਕੇ ਮਾਰਦਾ ਹੈ। ਇਸੇ ਤਰ੍ਹਾਂ ਇਹ ਡੰਗ ਮਾਰਨ ਵਾਲੀ ਨੇ ਗੱਲ ਕੀਤੀ, ਇਹਨੇ ਮੌਕਾ ਪਾਇਆ ਬਹੁਤ ਵੱਡੀ ਸਾਲ ਹੋਣੀ। ਅਜੇ ਦੀ ਐਸੀ ਹਾਲਤ ਹੈ, ਇਹਦੇ ਵਾਟਰ ਜੀਆਂ ਦੀ ਕਿਆ ਹੈ, ਡੰਗ ਜੇ ਹੋਣਾ ਨੇ ਤੇ ਇਹਨਾਂ ਦੇ ਪੈਗੰਬਰ ਨੇ ਵੀ ਕਿ ਜੇ ਸਰੋਂ ਦੇ ਤੇਲ ਵਿੱਚ ਆਪਣੀ ਬਾਂਹ ਡਬੋ ਕੇ ਤੇ ਤਿੰਨਾਂ ਦੇ ਬੋਰੀ ਵਿੱਚ ਬਾਲਦੀ ਹੈ ਤੇ ਸਾਧ ਸੰਗਤ ਨੂੰ ਕਿੰਨੇ ਤੇਲ ਲੱਗ ਜਾਣੇ ਹਨ। ਇਹਨਾਂ ਨੇ ਵੱਡੇ ਵੱਡਿਆਂ ਨੇ ਪੈਗੰਬਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਪਹਿਲੇ ਤਿਲ ਲਾ ਕੇ ਪਾ ਕੇ ਜੇ ਇੰਨੀਆਂ ਕਸਮਾਂ ਖਾ ਕੇ ਉਹਦੇ ਵਿੱਚ ਹਿੰਦੂ ਦੇ ਮੌਤ ਹੋ ਜਾਂਦੀ, ਉਹਨਾਂ ਕੇ ਹਿੰਦੂ ਮਰ ਜਾਂਦਾ ਹੋਵੇ, ਇੰਨੇ ਝੂਠ ਬੋਲਿਆ ਨੀ, ਇੰਨੇ ਕਸਮਾਂ ਖਾ ਕੇ ਵੀ ਤਾਲਣਾ ਨੀ ਚਾਹੀਦਾ, ਆਪਣਾ ਕਾਰਜਕਾਲ ਹੀ ਕਰ ਜਾਣਾ ਚਾਹੀਦਾ। ਇਸ ਕਰਕੇ ਜਿਹੜਾ ਦੁਰਦਾਇਕ ਕੀਤੀ ਉਹ ਵੀ ਅਸੀਂ ਲੱਗੇ ਹੋਏ ਹੁਣ ਉਹੀ ਕੰਮ ਕਰਦੇ ਆ ਰਹੇ ਸਨ। ਸਾਨੂੰ ਤੇ ਹਿੰਦੂਆਂ ਨੂੰ ਸਾਰੇ ਕਾਫਰ ਕਹਿੰਦੇ ਹਨ, ਇਹ ਮੁਸਲਮਾਨ ਲੋਕ। ਇਹ ਕਥਾ ਸਾਧ ਸੰਗਤ ਜੀ ਆਪ ਜੀ ਨੇ ਸਰਬਜੀਤ ਕਰ ਲਈ ਹੈ ਤੇ ਕਵੀ ਜੀ ਨੇ ਅੱਗੇ ਜਿਵੇਂ ਭਾਈ ਰਤਨ ਸਿੰਘ ਕਾਪੂ ਜੀ ਨੇ ਕੀਤੀ ਹੈ ਕਥਾ, ਅੱਗੇ ਜਿਵੇਂ ਮੇਲ ਹੋਇਆ ਅੰਗਰੇਜ਼ ਦੇ ਨਾਲ, ਕਿਵੇਂ ਸਿੱਖ ਪਹਿਲਾਂ ਦਿੱਲੀ ਸੀ ਪੰਜਾਬ ਕਿਵੇਂ ਆਏ, ਕਿਹੜੀ ਕਥਾ ਅੱਜ ਆ ਰਹੀ ਹੈ ਤੇ ਥੋੜੀ ਜਿਹੀ ਇੱਕ ਜਾਂ ਤੱਕ ਸਮਾਪਤ ਹੋ ਜਾਣੀ ਹੈ ਕਥਾ। ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਥਾ ਸਾਧ ਸੰਗਤ ਜੀ ਦਾ ਹੋ ਜਾਣੀ ਹੈ। ਇਹ ਗ੍ਰੰਥ ਦਾ ਪਹਿਲਾ ਮੁੱਢ ਬੰਨਿਆ ਹੈ ਕਿ ਗੱਲ ਇਹ ਗ੍ਰੰਥ ਕਿਵੇਂ ਲਿਖਿਆ ਗਿਆ, ਕਿਵੇਂ ਵੇਦ ਬਣੇ, ਇਹ ਪਰਮੇਸ਼ਰ ਨੇ ਆ ਕੇ ਕਿਰਪਾ ਕੀਤੀ ਸੀ ਜਿਸ ਕਰਕੇ ਰਾਜੇ ਇੱਥੇ ਆਏ। ਰਾਜੇ ਨੇ ਪੁੱਛਿਆ ਇਤਿਹਾਸ, ਕਿਉਂਕਿ ਪਹਿਲਾਂ ਉਹ ਗੌਰਵ ਨੂੰ ਪੁੱਛਿਆ ਸੀ, ਉਹਨੇ ਸਾਡਾ ਝੂਠ ਲਿਖਾਇਆ ਸੀ। ਉਹ ਸੇ ਜਿਹੜਾ ਬੜਾ ਸਿਆਣਾ ਸੀ ਅੰਗਰੇਜ਼, ਇਸ ਕਰਕੇ ਉਹਨੇ ਵਾਪਸ ਨਾ ਭੇਜਿਆ ਆਪਣਾ ਲਿਖ ਲਿਖਾ ਕੇ, ਤੇ ਉਹਨੇ ਫਿਰ ਜਦੋਂ ਇੱਥੇ ਆਏ ਨਾ ਪੰਜਾਬ ਵਿੱਚ, ਫਿਰ ਸਿੱਖਾਂ ਪਾਸੋਂ ਪੁੱਛਿਆ ਤੇ ਭਾਈ ਰਤਨ ਸਾਹਿਬ ਭੰਗੂ ਜੀ ਨਾਲ ਮੇਲ ਹੋਇਆ, ਇਹਨਾਂ ਸਾਰੀ ਜਿਹੜੀ ਕਥਾ ਉਸ ਵਕਤ ਦੱਸੀ। ਆਓ ਆਪਾਂ ਬੜੀ ਪਿਆਰ ਸਤਿਕਾਰ ਨਾਲ ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਈਏ ਸੀਸ, ਬੜੇ ਪਿਆਰ ਸਤਿਕਾਰ ਅਦਬ ਨਾਲ ਸਾਰੇ ਗੁਰੂ ਜੀ ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਜਬ ਪਾਤ ਸਾਹਿ ਇਮ ਕਹਿਓ इन दयो राज किन नाहे।
तिनो कहदे है गौरी नु पुछा ना जनन मिस्टर आर्थर लोनी ने इंग्लैंड तो सी इन्हें पुछा कि इन्होंने सिखा नु राज किने दिता है किने पातशाही दिती है। उस वक्त इन्हें बयान दिता कि इन्होंने पता नहीं कोई राज नहीं दिता है कोई पता नहीं सारे लिखाया है कोई परवाना अट नहीं रंग दिता है। ये तो साड़ी पद्धा सी साड़ी रीत सी ते साधन दूजे पासे लगन करके ये बागी हो गए इस करके असी कोई प्रमाण की कोई इन्हां नूं नहीं दित्ती क्योंकि बादशाह जिहड़ा हुंदा है प्रमाणगी उहदे देनी है जगीर उहदे देनी है उहदी मर्जी है कि जगीर दे देवे किसे इजाजत किसे नाल आ देवे इन्हां दे जाण दा वगैरह। पर कासिर ने खंडे दे जोर तलवार दे जोर नाल अपना बाज लिया सी पंजाब विच आ के ਇਹ ਕਹਿਣ ਲੱਗਾ ਵੀ ਅਸਾਂ ਨੇ ਅੰਗਰੇਜ਼ ਅਸਾਂ ਨੇ ਕੋਈ ਇਹਨਾਂ ਨੂੰ ਪ੍ਰਵਾਨਗੀ ਕੋਈ ਜਿਹੜੀ ਹੈ ਸਰਕਾਰੀ ਮਾਨਤਾ ਇਹਨੂੰ ਪ੍ਰਾਪਤ ਨਹੀਂ ਹੈ ਅਸੀਂ ਇਹਨਾਂ ਨੂੰ ਕੋਈ ਰਾਜ ਜਿਹੜਾ ਭਾਗ ਦਿੱਤਾ ਨਹੀਂ ਹੈ।
ਰਈਅਤ ਆ ਕੀ ਹਮ ਭਈ
ਇਸ ਉੱਪਰ ਕਹਿੰਦਾ ਕਹਿੰਦੇ ਜਿਹੜੀ ਰਈਅਤ ਆ ਸਾਡੀ ਇਹ ਸਾਡੇ ਤੋਂ ਆਗੀ ਹੋ ਗਈ
ਹੋਏ ਨਾਦਰ ਅਹਿਮਦ ਸ਼ਾਹ
ਕਿਉਂਕਿ ਜਿਹੜਾ ਨਾਦਰ ਸ਼ਾਹ ਸੀ ਉਹ ਆਇਆ ਸੀ ਫਿਰ ਅਹਿਮਦ ਸ਼ਾਹ ਬਦਾਲੀ 1747-48 ਵਿੱਚ ਇਹ ਆਇਆ ਕਈ ਵਾਰ ਚੜ ਕੇ ਜਲਾਵਾਲ ਸਲਾਮਵਾਲ ਜਿਹੜਾ ਲਿਖਿਆ ਹੋਇਆ ਆਪਣੇ ਗ੍ਰੰਥਾਂ ਵਿੱਚ ਅੱਠ ਵਾਰੀ ਇਹ ਪੰਜਾਬ ਉੱਤੇ ਆਇਆ ਹੈ ਚੜ ਕੇ ਜਾਣਕਾਰ ਲਈ ਜਿਹੜਾ 5 ਮਈ ਤੇ 1762 ਵਿੱਚ ਜਿਹੜਾ ਹੋਇਆ ਵੱਡਾ ਤਲੁਕਾ ਉਸ ਵਕਤ 25-30 ਹਜ਼ਾਰ ਜਿਹੜੇ ਸਿੰਘ ਮਰੇ ਸਨ ਇਹਨਾਂ ਨੇ ਬੜੇ ਘੁਮਸਾਨ ਮਚਾਇਆ ਸੀ ਅਹਿਮਦ ਸ਼ਾਹ ਅਬਦਾਲੀ ਨੇ ਤੇ ਦੱਸ ਰਿਹਾ ਕਿ ਉਹਦੇ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਆਏ ਪਠਾਨ ਅਸੀਂ ਉਹਨਾਂ ਨਾਲ ਅਗੇਰੇ ਲੜਦੇ ਰਹੇ ਇਹਦੋਂ ਇਹਨਾਂ ਨੂੰ ਮੌਕਾ ਮਿਲ ਗਿਆ ਇਹਨਾਂ ਨੇ ਦਾਨ ਸੋਡਾ ਚੁੱਕ ਕਰਕੇ ਤੇ ਪਿੰਡਾਂ ਦੇ ਕਬਜ਼ੇ ਕਰਨ ਲੱਗ ਪਏ ਤੇ ਇਹ ਆਪੀ ਹੋ ਗਏ ਤੇ ਸਾਨੂੰ ਜਿਹੜਾ ਟੈਕਸ ਦੇਣਾ ਇਹਨਾਂ ਨੇ ਛੱਡ ਦਿੱਤਾ ਤੇ ਆਪਣਾ ਰਾਜ ਕਰਕੇ ਬਹਿ ਗਏ।
ਜਾਓ ਪਏ ਤਬ ਅੰਗਰੇਜ਼ਨ ਤਿਉਂ ਹੀ ਲਿਖ ਲਇਓ ਸਿੰਘੜ ਰਾਜ ਨਾ ਕਿਨਹੂੰ ਦਇਓ
ਸਿੰਘਾਂ ਨੂੰ ਕਿਸੇ ਨੇ ਕੋਈ ਰਾਜ ਭਾਗ ਨਹੀਂ ਦਿੱਤਾ ਕਿ ਰਾਜ ਕਰੋ ਇਹ ਕਹੀ ਇਹਨੂੰ ਕਹਿ ਥੋੜਾ ਜਿਹਾ ਦਾਜ ਕਰ ਲਓ ਪਰ ਇਹ ਉਲਟਾ ਵੀ ਬੈਠ ਕੇ ਸਾਡੇ ਤੋਂ ਆਪੀ ਹੋ ਗਏ
ਨਹੀਂ ਪਰਵਾਨੋ ਸਿੰਘਾਂ ਪਾਹੇ
ਇਹਨਾਂ ਦੇ ਕੋਲ ਕੋਈ ਪਰਵਾਨਾ ਕੋਈ ਪਟਾ ਜਾਂ ਸਰਕਾਰ ਵੱਲੋਂ ਕੋਈ ਮਾਨਤਾ ਪ੍ਰਾਪਤ ਨਹੀਂ ਹੈ ਕਿ ਤੁਸੀਂ ਪੰਜਾਬ ਤੇ ਰਾਜ ਕਰੋ ਇਹਨਾਂ ਨੂੰ ਅਸਾਂ ਨੇ ਕੁਝ ਨਹੀਂ ਦਿੱਤਾ ਹੈ ਇਹ ਸਾਰੇ ਇਹਨਾਂ ਦੀ ਆਪਣੀ ਮਨ ਮਰਜ਼ੀ ਹੈ
ਨਹੀਂ ਬਖਸ਼ ਕਿਨ ਕਰੀ ਪਾਤ ਸਾਹੇ
ਮੁਗਲਾਂ ਦਾ ਰਾਜ ਹੋਇਆ ਰਿਹਾ ਹੈ ਹਿੰਦੁਸਤਾਨ ਵਿੱਚ ਤੇ ਇਹ ਜਿਹੜਾ ਸੀ ਸ਼ਾਹ ਆਲਮ ਜਿਹੜਾ ਗੌਰ ਹੈ ਇਹ 41 ਨੰਬਰ ਦੇ ਬਾਦਸ਼ਾਹ ਸੀ 42 ਬਾਦਸ਼ਾਹ ਬੁਲੇ ਹੋਏ ਹੈ ਮੁਗਲਾਂ ਦੇ ਜਿਹੜੇ ਜਿਹਨਾਂ ਨੇ ਰਾਜ ਕੀਤਾ ਹਿੰਦੁਸਤਾਨ ਵਿੱਚ ਤੇ 42ਵਾਂ ਹੋਇਆ ਬਹਾਦਰ ਸ਼ਾਹ ਜਫਰ ਇਹਦਾ ਪੁੱਤਰ ਸੀ ਗੌਰ ਅਲੀ ਦਾ ਇਹ 41 ਨੰਬਰ ਤੁਸੀਂ ਇਹ ਕਹਿ ਲਿਆ ਕਿ ਮੇਰੇ ਤੋਂ ਪਹਿਲਾਂ ਸਾਡੇ ਨੂੰ ਲਾਇਆ ਕਿ ਹੁਣ ਤੱਕ ਤਾਂ ਕੋਈ ਪਰਵਾਨਾ ਆਰਡਰ ਨਹੀਂ ਦਿੱਤਾ ਕਿ ਤੁਸੀਂ ਰਾਜ ਕਰੋ ਇਹਨਾਂ ਸਿੰਘਾਂ ਨੂੰ
ਦਲੀਸ ਕਹਿਓ ਤਿਮ ਲਿਖਿਓ ਕਿਤਾਬ ਹੁਕਮ ਪਾਏ ਜੋ ਧਰੀ ਸਤਾਬ
ਗੱਲ ਬਾਤ ਹੈ ਤੇ ਜਿਹੜਾ ਹੈ ਇਕੱਠੀ ਕਰਕੇ ਆਪਣੀ ਕਿਤਾਬ ਕਾਗਜ਼
ਬੜੀ
ਛੇਤੀ ਬੰਦਰਗਾਹ ਜਿਹੜੇ ਜਿੱਥੇ ਨਾ ਮੈਂ ਰਾਜ ਕੀਤਾ ਇਹ ਦਿੱਲੀ ਵਿੱਚ ਇਹਨਾਂ ਦਾ ਦਫ਼ਤਰ ਸੀ। ਇਹ ਆਸ਼ਿਕ ਘੁਸਰ ਨੂੰ ਸਰਕਾਰ ਨਾਲ ਕਹੇ ਕਿ ਜੇ ਸਿੰਘਾਂ ਦੇ ਪਾਸ ਕੋਈ ਪਰਵਾਨਾ ਕੋਈ ਪਟਾ ਕੋਈ ਸਰਕਾਰੀ ਮਾਨਤਾ ਪ੍ਰਾਪਤ ਹੈ ਹੀ ਨਹੀਂ ਕਿ ਤੁਸੀਂ ਰਾਜ ਕਰੋ।
ਆਉਣੇ ਬਖਸ਼ਿਓ ਕਿਨ ਪਾਤਸ਼ਾਹੇ।
ਫਿਰ ਜੇ ਕੋਈ ਪਾਤਸ਼ਾਹ ਕੋਈ ਬਾਦਸ਼ਾਹ ਜਿਹੜੇ ਮੁਗਲ ਜਿਹੜੇ ਹੋਏ ਹੈ ਜਿਹਨਾਂ ਨੇ ਕੋਈ ਲੈ ਕੇ ਦਿੱਤਾ ਹੀ ਨਹੀਂ ਹੈ ਕਿ ਤੁਸੀਂ ਇੱਥੇ ਰਾਜ ਕਰੋ ਤੇ ਇਹ ਆਪਣੇ ਆਪ ਹੀ ਆਪੀ ਪਰਵਾਨੇ ਹੋਏ ਫਿਰਦੇ ਹਨ ਕਿਸੇ ਨੂੰ ਵੇਖਦੇ ਨਹੀਂ ਹਨ ਜਦੋਂ ਜੀ ਕਰਦਾ ਜੀ ਜੀ ਗੜ ਆਉਂਦੇ ਹਨ ਸਰਕਾਰੀ ਥਾਵਾਂ ਵੀ ਜਿਵੇਂ ਕਈ ਮਨ ਲੈਂਦੇ ਹਨ ਕਿੰਨਾ ਚਿਰ ਮਨ ਕੇ ਰੱਖਦੇ ਹਨ ਜਦੋਂ ਸਰਕਾਰ ਦੀ ਮਰਜ਼ੀ ਹੁੰਦੀ ਹੈ ਕੋਈ ਦਿੰਦੀ ਹੈ ਨਾ। ਇੱਕ ਨਾ ਰਾਜੇ ਕਹਿੰਦੇ ਕਿ ਰਈਅਤ ਜਿਹੜਾ ਆਪੀ ਹੋ ਹੀ ਗਈ ਹੈ ਇਸ ਵਿੱਚ ਆਪੀ ਹੋ ਹੀ ਗਿਆ ਹੈ ਇਹ ਕਿੰਨਾ ਚਿਰ ਟਾਈਮ ਚੱਲਣਾ ਹੈ ਕੋਈ ਸਮਾਂ ਪਾ ਕੇ ਤੇ ਇਹਦੇ ਹੱਥੋਂ ਜਾਣਾ ਹੀ ਜਾਣਾ ਹੈ ਜਿਸ ਕਰਕੇ ਕਹਿੰਦੇ ਇਹਨਾਂ ਦਾ ਜਿਹੜਾ ਰਾਜ ਹੈ ਨਾ ਇਹ ਪੰਜਾਬ ਇਹਨਾਂ ਨੂੰ ਲੈਣਾ ਚਾਹੀਦਾ ਹੈ।
ਲਈ ਅਗ ਇਨ ਤੇ ਮੁਲਕ ਸੁਣਾਏ।
ਇਸ ਤਰ੍ਹਾਂ ਇਹਨਾਂ ਨੇ ਆਪਣੇ ਵਿੱਚ ਵਿਚਾਰ ਕੀਤੀ ਕਿ ਇਹ ਜਿਹੜਾ ਮੁਲਕ ਹੈ ਪੰਜਾਬ ਜਿਹਦੇ ਇਹਨਾਂ ਕਬਜ਼ਾ ਕੀਤਾ ਹੈ ਮੁੰਡਾ ਨੇ ਇਹਨਾਂ ਤੋਂ ਜਿਹੜਾ ਹੈ ਖੋਹ ਲੈਣਾ ਛੀ ਲੈਣਾ ਚਾਹੀਦਾ ਹੈ।
ਜਬ ਅੰਗਰੇਜ਼ਨ ਇਮ ਲਿਖ ਧਰਿਓ।
ਇਸ ਤਰ੍ਹਾਂ ਕਹਿੰਦੇ ਜਦੋਂ ਪੂਰੀ ਕਰਤੂਤ ਕੀਤੀਆਂ ਸ਼ਾਹ ਆਲਮ ਨੇ ਗੌਰ ਲਈਏ ਜਿਵੇਂ ਝੂਠਾਂ ਚ ਲਿਖਾਵਟਾਂ ਸਿੰਘਾਂ ਬਾਰੇ ਕੋਈ ਕੁਰਬਾਨੀ ਕਾਰਨਾਮਾ ਤੇ ਗੁਰੂ ਦੀ ਮਹਿਮਾ ਕੋਈ ਦੱਸੀ ਨਹੀਂ ਇਹ ਖਾਲਸਾ ਪੰਥ ਬੜਾ ਦਲੇਰ ਹੈ ਇਹਨਾਂ ਨੇ ਸਾਡੀ ਨਾਗਰਿਕਤਾ ਨੂੰ ਕੀਤਾ ਸੀ ਇਹ ਕੁਝ ਲਿਖਾਇਆ ਨਹੀਂ ਝੂਠ ਸੱਚ ਲਿਖਾ ਦਿੱਤਾ ਤੇ ਜਦੋਂ ਉਹਨੇ ਅੰਗਰੇਜ਼
ਦੁਸ਼ਟ ਮੁਗਲ ਤਬ ਖੁਸ਼ੀਆਂ ਭਰੋਸ ਭਰਾਇਓ।
ਖੁਸ਼ੀ ਦੇ ਨਾਲ ਭਰ ਗਿਆ ਕਿਤੇ ਖੁਦਾ ਨਾ ਸਮਾਏ।
ਦੋਹਰਾ ਤੁਰਕ ਨਾ ਖੁਸ਼ੀਆ ਕਿਮ ਕਰੈ।
ਖਾਲਸਾ ਪੰਥ ਖਾਲਸਾ ਪੰਥ ਗੁਰੂ ਕੇ ਪੰਥ ਇਹ ਜਿਹੜੇ ਤੁਰਕ ਹਨ ਮੁਸਲਮਾਨ ਕਿਉਂ ਨਾ ਖੁਸ਼ੀਆਂ ਕਰਨ।
ਕਿਮ ਕਹੈ ਨਾ ਖੋਟੀ ਬਾਤ।
ਕਿਵੇਂ ਖੋਟੀ ਗੱਲ ਖੋਟੀ ਵਿਚਾਰ ਕਿਉਂ ਨਾ ਕਹਿਣ।
ਤੁਰਕਨ ਉਹ ਹਿੰਦੂਆਂ ਹਤੋ।
ਕਿਉਂਕਿ ਜਿਹੜੇ ਤੁਰਕ ਹੈ ਮੁਸਲਮਾਨ ਜਿਹੜੇ ਹਿੰਦੂ ਹਨ
ਦੀਨ ਮਜ਼ਬ ਕੋ ਘਾਤ।
ਇਹਨਾਂ ਦਾ ਦੀਨ ਦਾ ਤੇ ਇਸਲਾਮ ਧਰਮ ਦਾ ਤੇ ਮੁੜ ਤੋਂ ਜਿਹੜਾ ਹੈ ਘਾਤ ਮਾਰਨਾ ਹੈ ਤੇ ਕਵੀ ਜੀ ਕਹਿੰਦਾ ਕਿਉਂ ਨਾ ਕਿਹੜੇ ਖੁਸ਼ੀਆਂ ਕਰਨ ਤੇ ਕਿਉਂ ਨਾ ਇਹ ਖੋਟੀਆਂ ਗੱਲਾਂ ਕਰਨ ਕਿਉਂਕਿ ਧਰਮ ਦੀ ਜਿਹੜੀ ਆਪਸ ਵਿੱਚ ਦੀ ਕਿਉਂਕਿ ਹਿੰਦੂਆਂ ਨਾਲ ਆਪਣਾ ਹਿੰਦੁਸਤਾਨ ਤੇ ਹੈ ਹੀ ਸੀ ਤੇ ਇਹ ਜਿਹੜੇ ਤੁਰ ਕੇ ਇਹ ਬਾਹਰ ਜਾ ਕੇ ਵਸੇ ਹਨ ਇਸ ਕਰਕੇ ਦੂਜੇ ਦੇ ਘਰ ਕੋਈ ਵੜ ਜਾਵੇ ਤਾਂ ਜਿਹੜੀ ਖੈਰ ਤੇ ਰਹਿਣੀ ਰਹਿਣੀ ਹੈ ਜਿਸ ਕਰਕੇ 700-800 ਸਾਲ ਤੋਂ ਇਹ ਗੱਲ ਚੱਲਦੀ ਆ ਰਹੀ ਸੀ। ਮੁਹੰਮਦ ਗੌਰੀ 11 ਤੋਂ 12 ਸਦੀ ਵਿੱਚ ਆਇਆ ਉਦੋਂ ਦਾ ਜਿਹੜਾ ਇਹ ਮੈਲ ਮੁੱਲ ਬਣਿਆ ਹੋਇਆ ਸੀ।
ਚੌ ਪਏ ਕਈ ਬਰਸ ਇਮ ਬੀਤਤ ਭਏ।
ਇਸ ਤਰ੍ਹਾਂ ਕਹਿੰਦੇ ਕਈ ਜਿਹੜੇ ਸਾਲ ਹੈ ਨਾ ਹੋਰ ਬੀਤ ਗਏ।
ਰਣਜੀਤ ਸਿੰਘ ਮੁਲਖੇ ਸੰਤੇ।
ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਸਨ ਇਹਨਾਂ ਸੋਚਿਆ ਕਿ ਆਪਾਂ ਹੁਣ ਦਿੱਲੀ ਨੂੰ ਫਤਿਹ ਕਰੀਏ ਤੇ ਦਿੱਲੀ ਨੂੰ ਫਤਿਹ ਕਰਨ ਵਾਸਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਦਿੱਲੀ ਵੱਲ ਚੜ੍ਹਾਈ ਕਰਨ ਤੋਂ ਪਹਿਲਾਂ ਇਹਨਾਂ ਸੋਚਿਆ ਕਿ ਪਹਿਲਾਂ ਆਪਣੀਆਂ ਰਿਆਸਤਾਂ ਕਾਇਮ ਕਰੀਏ। ਅੱਜ 12 ਮਿਸਲਾਂ ਬਣੀਆਂ ਉਹਨਾਂ ਸਿੱਖਾਂ ਦੀਆਂ ਕਲਾਈਆਂ ਦੀ ਮਿਸਲ ਕਰੋੜ ਸਿੰਘੀਆਂ ਦੀ ਮਿਸਲ ਭੰਗੀਆਂ ਦੀ ਮਿਸਲ ਅੱਧਵਾਲੀਆਂ ਦੀ ਮਿਸਲ ਇਹ 12 ਮਿਸਲਾਂ ਸਨ। ਇਹ 12 ਮਿਸਲਾਂ ਨੂੰ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜ ਵਿੱਚ ਬੁਲਾਇਆ ਤੇ ਜੋ ਬਾਬਾ ਸਾਹਿਬ ਸਿੰਘ ਬੇਦੀ ਸੀ ਸਨ ਉਹਨਾਂ ਨੇ ਵੀ ਸਿੱਖਾਂ ਨੂੰ ਕਿਹਾ ਸੀ ਕਿ ਭਾਈ ਜੇ ਆਪਣਾ ਇੱਕ ਬਾਦਸ਼ਾਹ ਹੋਵੇਗਾ ਤੇ ਤਾਂ ਹੀ ਸਿੰਘਾਂ ਦਾ ਰਾਜ ਰਹਿਣਾ। ਜੇ ਆਪਾਂ ਲੋਕੋ ਪੱਖੇ ਨਹੀਂ, ਆਪਾਂ ਆਪਸ ਵਿੱਚ ਲੜਨਾ ਹੈ ਤੇ ਦੁਸ਼ਮਣ ਸਾਨੂੰ ਦਬਾ ਜਾਵੇਗਾ। ਹੁਣ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਉੱਤੇ ਰਾਜ ਕਰਕੇ ਇੱਕ ਰਾਜ ਕਾਇਮ ਕਰ ਲਿਆ। ਫਿਰ ਤਾਂ ਸੋਚਿਆ ਕਿ ਆਹ ਸਤਲੁਜ ਦਰਿਆ ਤੋਂ ਪਰਲਾ ਪਾਸਾ ਹੈ ਮਾਲਵੇ ਦਾ, ਇਹਦੇ ਤੇ ਜਿਹੜਾ ਹੈ ਆਪਣਾ ਕਬਜ਼ਾ ਕਰਕੇ ਤੇ ਇਹਨੂੰ ਇੱਕ ਝੰਡੇ ਥੱਲੇ ਖਾਸ ਕਰ ਇੱਕ ਝੰਡਾ ਲਹਿਰਾਉਣਾ ਹੈ। ਜਿਹੜੇ ਸਤਲੁਜ ਦਰਿਆ ਦੇ ਪਰਲੇ ਬੰਨੇ ਜਿਹੜੇ ਆਪਣੇ ਸੇਖੀ ਹਨ, ਜਿਹੜਾ ਪਟਿਆਲਾ ਮਹਾਰਾਜਾ ਪਟਿਆਲਾ, ਮਹਾਰਾਜਾ ਜੀਂਦ, ਮਹਾਰਾਜਾ ਨਾਭਾ, ਇਸੇ ਤਰ੍ਹਾਂ ਮਹਾਰਾਜਾ ਫਰੀਦਕੋਟ ਤੇ ਮਹਾਰਾਜਾ ਕੈਂਥਲ, ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਉਹਦਾ ਨਾਨਕੇ ਲੱਗਦੇ ਸਨ ਕਿ ਜਿਹੜਾ ਮਹਾਰਾਜਾ ਜੀਂਦ ਸੀ ਹਨ ਤੇ ਉਹਨਾਂ ਦੀ ਜਿਹੜੀ ਪੁੱਤਰੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਾਤਾ ਜੀ ਸਨ ਤੇ ਮਹਾਰਾਜਾ ਪਟਿਆਲਾ ਉਹ ਸ਼ਰੀਕਾਂ ਦੇ ਜੋ ਸਨ ਜਿਸ ਕਰਕੇ ਮਾਮਾ ਜੀ ਲੱਗਦੇ ਸਨ। ਪਰ ਇਹਨਾਂ ਰਾਜਿਆਂ ਨੂੰ ਫਿਕਰ ਪੈ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਹੁਤੇ ਥੋੜੇ ਸਮੇਂ ਵਿੱਚ ਹੀ ਸਾਰੀਆਂ ਮਿਸਲਾਂ ਆਪਣੇ ਹੱਥ ਵਿੱਚ ਕਰ ਲਈਆਂ ਹਨ ਤੇ ਹੁਣ ਜੇ ਸਾਨੂੰ ਹੀ ਹੜਾ ਲੈਂਦਾ ਹੋਵੇ ਤੇ ਸਾਧ ਸੰਗਤ ਜੀ ਇੱਥੇ ਥੋੜੀ ਜਿਹੀ ਗਲਤੀ ਮੰਨੀ ਹੈ ਪੰਥ ਨੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਇੱਦਾਂ ਨਾ ਕਰਦੇ ਤੇ ਫਿਰ ਜਿਹੜਾ ਅੰਗਰੇਜ਼ਾਂ ਨੇ ਕਦੇ ਇਹਦੇ ਵਿੱਚ ਬਾਜ਼ਾਰ ਵਿੱਚ ਆਉਣਾ ਨਹੀਂ ਸੀ। ਪਰ ਜੋ ਰੱਬ ਦਾ ਭਾਣਾ ਹੈ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਹੋ ਕਰਕੇ ਉਹਨਾਂ ਸੋਚਿਆ ਕਿ ਕਿਉਂ ਨਾ ਆਪਾਂ ਅੰਗਰੇਜ਼ਾਂ ਨੂੰ ਸਹਿਮਤੀ ਕਰ ਲਈਏ ਕਿ ਉਹਨਾਂ ਵਿਚਾਰ ਹੀ ਆਪਸ ਵਿੱਚ ਕਿ ਇੱਕ ਹੈ ਤੇ ਟੀਵੀ ਦੀ ਬਿਮਾਰੀ ਵਾਂਗ ਹੈ ਕਿ ਜਿਹੜਾ ਇਹੋ ਜਿਹੜਾ ਹੈਗਾ ਤੇ ਉਹ ਇੱਕ ਦੋ ਵਾਰ ਉਲਟੀਆਂ ਆਉਣ ਤੇ ਬੰਦੇ ਦੀ ਜਿਹੜੀ ਜਾਨ ਨਿਕਲ ਜਾਂਦੀ ਹੈ ਸਰੀਰ ਛੱਡ ਦਿੰਦਾ ਹੈ। ਜੇ ਟੀਵੀ ਹੋਵੇ ਤੇ ਕੋਈ ਬੰਦਾ ਕੁਝ ਸਾਲ 10 ਸਾਲ ਵੀ ਕੱਢ ਸਕਦਾ ਹੈ, ਹੌਲੀ ਹੌਲੀ 5 ਸਾਲ ਵੀ ਕੱਢ ਸਕਦਾ ਹੈ। ਇਹਨਾਂ ਆਪਸ ਸਲਾਹ ਕੀਤੀ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੈ ਹੈਰੇ ਵਾਂਗ ਤੇ ਜਿਹੜੇ ਹੈ ਅੰਗਰੇਜ਼ ਇਹ ਹੈ ਟੀਵੀ ਵਾਂਗ ਕਿ ਜੇ ਮਹਾਰਾਜਾ ਰਣਜੀਤ ਸਿੰਘ ਨੇ ਸਾਨੂੰ ਖਤਮ ਕਰ ਲਿਆ ਸਾਡੇ ਰਾਜ ਨੂੰ ਉਹਨੇ ਸਾਨੂੰ ਚਾਚਾ ਢੱਬ ਲੈਣਾ ਹੈ ਹੈਰੇ ਵਾਂਗ ਤੇ ਖਾਣਾ ਵੀ ਸਾਨੂੰ ਅੰਗਰੇਜ਼ਾਂ ਨੇ ਵੀ ਹੈ ਪਰ ਉਹਨੇ ਹੌਲੀ ਹੌਲੀ ਜਿਹੜਾ ਸਾਨੂੰ ਖਾਣਾ ਹੈ ਕੋਈ ਗੱਲ 50-100 ਸਾਲ ਦੀ ਰਾਜ ਕਰਾਂਗੇ ਇਹ ਹੁਣ ਸਾਡੇ ਵੱਡਿਆਂ ਦੀ ਮਾਨਤ ਹੈ ਉਹਨਾਂ ਨੇ ਰਾਜ ਕਮਾਇਆ ਹੈ ਤੇ ਸਾਡੇ ਵੀ ਰਾਜ ਕਮਾਉਣਾ ਚਾਹੁੰਦੇ ਹਨ ਜਿਸ ਕਰਕੇ ਇਹਨਾਂ ਸੋਚਿਆ ਕਿ ਕਿਉਂ ਨਾ ਆਪਾਂ ਤੇ ਆਪਾਂ ਅੰਗਰੇਜ਼ਾਂ ਨੂੰ ਮਿਲ ਲਈਏ ਉਹਨਾਂ ਨਾਲ ਮੇਲ ਸੰਧੀ ਕਰ ਲਈਏ ਜਿਸ ਕਰਕੇ ਇੱਥੇ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਮੁਲਖਈਏ ਸੰਤਏ ਕਿ ਜਿਹੜੇ ਮਲਵਈ ਸਨ ਜਿਹੜੇ ਰਾਜੇ ਸਨ ਇਹਨਾਂ ਨੂੰ ਸਤਾਇਆ ਭੂਰਿਆ ਕੱਢਿਆ ਤੇ ਇਹਨਾਂ ਨੇ ਆਪਣਾ ਵੀ ਰਾਜ ਨਾ ਖੋਲ ਜਾਵੇ ਜਿਸ ਕਰਕੇ ਇਹਨਾਂ ਨੇ ਅੰਗਰੇਜ਼ਾਂ ਦੇ ਨਾਲ ਜਿਹੜਾ ਮੇਲ ਲਈ ਸੰਧੀ ਕਰ ਲਈ
ਉਏ ਅੰਗਰੇਜ਼ਨ ਕੋ ਲੈ ਆਏ
ਇਸ ਪ੍ਰਕਾਰ ਕਹਿੰਦੇ ਹਨ ਅੰਗਰੇਜ਼ਾਂ ਨੂੰ ਲੈ ਆਏ ਤੇ ਉਹ ਅੰਗਰੇਜ਼ਾਂ ਨੇ ਪਹਿਲਾਂ ਇਹਨਾਂ ਰਾਜਿਆਂ ਨੂੰ ਸੱਦਿਆ ਪੰਜਿਆਂ ਨੂੰ ਮਹਾਰਾਜਾ ਨਾਭਾ ਜੀਂਦ ਫਰੀਦਕੋਟੀਏ ਤੇ ਕੈਥਲ ਤੇ ਇਹਨਾਂ ਨੂੰ ਸੱਦਿਆ ਤੇ ਉੱਥੇ ਪਹਿਲਾਂ ਕੁਝ ਰਾਜੇ ਸੱਦੇ ਕਰ ਲਏ ਹਿੰਦੁਸਤਾਨ ਦੇ ਇਹਨਾਂ ਨੂੰ ਬਣਾ ਕੇ ਕਿਹਾ ਕਿ ਵੇਖੋ ਇਹਨਾਂ ਨੂੰ ਪੁੱਛੋ ਕਿ ਸਾਡੇ ਰਾਜ ਵਿੱਚ ਕਿੰਨੇ ਖੁਸ਼ ਹਨ ਬਾਕੀ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਰਾਜ ਕੋਲੋਂ ਬਸ ਮਾਮਲਾ ਟੈਕਸ ਸਰਕਾਰ ਦਾ ਭਰ ਛੱਡਣਾ ਇਸੇ ਤਰ੍ਹਾਂ ਕੇਸ ਹਨੂਮਾਨ ਨੂੰ ਇਹਨਾਂ ਨੇ ਗੱਲ ਵਿਚਾਰੀ ਕਿ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਦੇ ਜੇ ਆਪਾਂ ਥੱਲੇ ਰਹਿ ਸਾਨੂੰ ਕੁਝ ਵੀ ਨਹੀਂ ਮਿਲਦਾ ਹੈ ਜੇ ਆਪਾਂ ਅੰਗਰੇਜ਼ਾਂ ਥੱਲੇ ਰਵਾਂਗੇ ਰਾਜ ਨਹੀਂ ਕਰਾਂਗੇ ਨਾ ਇਸ ਕਰਕੇ ਸਾਧ ਸੰਗਤ ਜੀ ਇਹਨਾਂ ਨੇ ਅੰਗਰੇਜ਼ਾਂ ਨਾਲ ਸੰਧੀ ਕਰ ਲਈ ਤੇ ਅੰਗਰੇਜ਼ਾਂ ਨੂੰ ਲਿਆ ਕੇ ਆਪਣੇ ਏਰੀਏ ਜਿਹੜਾ ਸਤਲੁਜ ਪਰਲੇ ਬੰਨੇ ਹੈ ਲੁਧਿਆਣਾ ਇੱਥੇ ਜਾ ਕੇ ਅੰਗਰੇਜ਼ਾਂ ਦੀ ਜਿਹੜੀ ਛਾਉਣੀ ਪਾ ਦਿੱਤੀ
ਲੁਧਿਆਣੇ ਸੋਹਣ ਬਿਹਾਏ
ਲੁਧਿਆਣੇ ਆ ਕੇ ਉਹਨਾਂ ਅੰਗਰੇਜ਼ਾਂ ਨੂੰ ਪਾ ਦਿੱਤਾ ਕਿ ਤੁਸੀਂ ਸਾਡੀ ਲਾਤੀ ਕਰੋ ਤੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਉਹ ਸਤਲੁਜ ਪਰੇ ਬੰਨੇ ਰਵੇ ਜਿੱਦਾਂ ਆਪਾਂ ਸ਼ਹਿਰ ਦੇ ਬੈਠੇ ਇਸ ਪਾਸੇ ਜਿਹੜਾ ਸਤਲੁਜ ਨੂੰ ਪਰਲਾ ਪਾਸਾ ਹੈ ਲੁਧਿਆਣਾ ਅਨੰਦਪੁਰ ਸਾਹਿਬ ਸਰਹੰਦ ਇਹ ਸਾਰੇ ਜਿਹੜੇ ਇਲਾਕੇ ਨਾਭਾ ਤੇ ਇਹ ਕਹਿੰਦੇ ਇੱਧਰ ਅਸੀਂ ਰਹਾਂਗੇ ਜਿਸ ਕਰਕੇ ਸਾਡੀ ਰਾਖੀ ਕਰਨੀ ਹੈ ਇਸ ਤਰ੍ਹਾਂ ਪੱਕੀ ਛਾਉਣੀ ਜਿਹੜੀ ਹੈ ਨਾ ਅੰਗਰੇਜ਼ਾਂ ਦੀ ਦੁਆ ਦਿੱਤੀ ਮਹਾਰਾਜਾ ਨੇ
ਦੋਹਰਾ ਸਾਲ 1800 ਬੀਤੇ
ਇਸ ਤਰ੍ਹਾਂ ਕਹਿੰਦੇ 1400 ਸਾਲ ਸੰਮਤ ਬੀਤੇ
ਅਧਿਕ 6464
ਸੰਮਤ 57 ਸਾਲ ਵਿੱਚੋਂ ਕੱਢ ਦਈਏ ਤੇ ਰਹਿ ਜਾਂਦੀ ਹੈ 1807 ਕਿਉਂਕਿ ਵਿਕਰਮ ਸੰਵਤ 150 ਸਾਲ ਅੱਗੇ ਚੱਲਦੀ ਹੈ। 1800 ਸਾਲ ਦੀ ਇਹ ਗੱਲ ਹੈ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਸਨ, ਉਹਨਾਂ ਦਾ ਰਾਜ ਜਿਹੜਾ ਬਲੌਰ ਜਿੱਥੇ ਕਿਲ੍ਹਾ ਬਣਿਆ ਹੈ ਨਾ, ਹੁਣ ਜਾਈਏ ਦੇ ਵਿੱਚ ਦੇਖਦਾ ਹੈ, ਉਹ ਗੇਟ ਵਿੱਚ ਪੁਲਿਸ ਦਾ ਜਿਹੜਾ ਟ੍ਰੇਨਿੰਗ ਸੈਂਟਰ ਹੈ, ਉੱਧਰ ਲੈ ਗਏ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ, ਤੇ ਸਭ ਤੋਂ ਜਦੋਂ ਪਰਲੇ ਪੰਨੇ ਜਿਹੜੇ ਅੰਗਰੇਜ਼ਾਂ ਨੇ ਛਾਉਣੀ ਲਾ ਲਈ, ਤੇ ਉੱਧਰ ਲੈ ਗਿਆ ਮਹਾਰਾਜਾ ਪਟਿਆਲੇ ਦਾ ਨਾਭਾ ਦਾ ਚੀਲਾ ਜਿਹੜਾ ਰਾਜ ਰਹਿ ਗਿਆ।
ਮੋੜੇ ਉਹ ਪਾਰ ਉਤਾਰ ਤਿੰਨ
ਲੁਧਿਆਣਾ ਪਹਿਲਾਂ ਹੁੰਦਾ ਹੈ, ਇਸ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਰਹਿ ਗਿਆ, ਪਿੱਛੇ ਉਤਰਨਾ ਪਿਆ, ਮੁੜਨਾ ਪਿਆ।
ਰਣਜੀਤ ਸਿੰਘ ਦਲ ਜੋਏ
ਮਹਾਰਾਜਾ ਰਣਜੀਤ ਸਿੰਘ ਫੌਜ ਹੈ ਸੀ,
ਸੂਰਠਾ ਨੀਨੀ ਈਨ ਠਹਿਰਾਏ,
ਇਸ ਤਰ੍ਹਾਂ ਗੱਲ ਪੱਕੀ ਕਰ ਲੈ ਗਏ।
ਤਦਰ ਵਪਾਰ ਨਾ ਹਮ ਲਖੈ,
ਇਹ ਤੋਂ ਪਾਰ ਅਸੀਂ ਨੀ ਲੱਗਾਂਗੇ, ਇਹ ਤੋਂ ਪਾਰ ਨਾ ਮਹਾਰਾਜਾ ਰਣਜੀਤ ਸਿੰਘ ਨਹੀਂ ਆਉਣਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਰੋਪੜ ਵਿਖੇ ਜਿਹੜਾ ਇਹ ਫੈਸਲਾ ਹੋਇਆ ਸੀ, ਮਹਾਰਾਜਾ ਰਣਜੀਤ ਸਿੰਘ ਨੂੰ ਵੀ ਬੁਲਾਇਆ ਗਿਆ ਤੇ ਇਧਰੋਂ ਉਹਦਾ ਰਾਜ ਨੂੰ ਬੁਲਾਇਆ ਗਿਆ, ਤੇ ਅੰਗਰੇਜ਼ਾਂ ਨੇ ਦੁਪਹਿਰਾ ਕਰਕੇ ਕਿ ਵਜੋਂ ਵਾਇਸ ਆਏ ਸੀ ਜਨਰਲ ਆਫ ਇੰਡੀਆ ਦਾ ਫੌਜ ਦਾ। ਇਸ ਤਰ੍ਹਾਂ ਲਿਖਾ ਪੜ੍ਹੀ ਹੋ ਗਈ ਕਿ ਤੁਸਾਂ ਨੇ ਆਹ ਸਾਧੂ ਦਰਿਆ ਕੱਟਣਾ ਹੈ ਤੇ ਇਧਰੋਂ ਅਸੀਂ ਜਿਹੜਾ ਹੈ ਤੁਹਾਨੂੰ ਕਿ ਤੁਹਾਡੇ ਬਲਾਵਾਂ ਦੇ ਪਾਸੇ ਨਹੀਂ ਆਉਂਦੇ। ਇਸ ਤਰ੍ਹਾਂ ਰਾਜ ਵੰਡਿਆ ਗਿਆ। ਉਸ ਵਕਤ ਸਾਧ ਸੰਗਤ ਜੀ ਬਾਬੇ ਬਾਬਾ ਅਕਾਲ ਜੀ ਬੋਲਾ ਸਿੰਘ ਜੀ ਸਨ, ਉਹ ਬੜੇ ਸਾਧੂ ਸਨ, ਅਕਾਲ ਸਰ ਦੇ ਜੈਦਾਰ ਸਨ। ਉਸ ਸਾਰੇ ਜਿਹੜਾ ਪੰਜਾਬ ਵਿੱਚ ਜਾਲੀ ਸੀ ਇੱਧਰ ਉੱਧਰ, ਹੁਣ ਉਹਨਾਂ ਮਾਰੇ ਦੇ ਸਿੱਖ ਦੋਵੇਂ ਪਾਸੇ ਸੇਵੀ ਹਨ, ਭਾਵੇਂ ਸਤਲੁਜ ਪਰਲੇ ਪਾਸੇ ਭਾਵੇਂ ਇੱਧਰਲੇ ਪਾਸੇ, ਤੇ ਉਹ ਅੰਮ੍ਰਿਤ ਛਕਾਉਂਦੇ ਸਨ ਪ੍ਰਚਾਰ ਕਰਕੇ। ਜਦੋਂ ਗਏ ਹਨ ਇਸ ਪਾਸੇ ਸਤਲੁਜ ਪਰਲੇ ਪਾਸੇ, ਅੰਗਰੇਜ਼ਾਂ ਦੀ ਛਾਉਣੀਆਂ ਲੱਗੀਆਂ ਵੇਖੀਆਂ, ਜਿਸ ਕਰਕੇ ਉਹਨਾਂ ਨੂੰ ਇਹ ਕੰਮ ਚੰਗਾ ਨਹੀਂ ਲੱਗਾ ਕਿ ਇਹ ਅੰਗਰੇਜ਼ ਕਿਤਾਬ ਵਾਲੇ ਹੋ ਗਏ। 1300 ਸਿੰਘਾਂ ਦਾ ਜਥਾ ਸੀ, ਜਿਥੇ ਜਿਥੇ ਛਾਉਣੀ ਲੱਗੀ ਸੀ ਸਾਰੀ ਛਾਉਣੀਆਂ ਤੋੜ ਦਿੱਤੀਆਂ ਅੰਗਰੇਜ਼ਾਂ ਦੀਆਂ, ਤੇ ਤੋੜਦੇ ਤੋੜਦੇ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਪਹੁੰਚ ਗਏ। ਇਹ ਜਿਹੜਾ ਹੁਣ ਅੰਗਰੇਜ਼ਾਂ ਦਾ ਰਾਜ ਸੀ ਅਨੰਦਪੁਰ ਸਾਹਿਬ ਵੱਲ ਵੀ ਹੋਲੇ ਮਹੱਲੇ ਤੇ, ਇਹਨਾਂ ਕੀ ਕੀਤਾ ਕਿ ਉੱਥੇ 4 ਮਾਸ ਬੈਠੇ ਰਹੇ ਹੈ, ਉੱਥੇ ਫੱਟਾ ਜਿਹਾ ਪਾ ਕੇ ਆਪਣੇ ਪ੍ਰਚਾਰ ਕਰ ਰਹੇ ਹਨ ਕਿ ਸਾਡੇ ਵਿਚਾਰ ਦਾ ਉਹਦਾ ਮਾਹ ਸਹੂਲਤ ਮਿਲੇਗੀ, ਐਸਾ ਹੋ ਜਾਵੇਗਾ, ਐਸਾ ਹੋ ਜਾਵੇਗਾ। ਯਹਾਂ ਤੇ ਜਬੰਦੀ ਵੀ ਜਿਹੜੇ ਪੈਕਟ ਨੂੰ ਫੜੇ ਹੋਏ ਸਨ, ਕਿਹਾ ਵੀ ਪੀ ਆਰ ਕਰੋ, ਇਹਦੇ ਨਾਲ ਬੜਾ ਤੰਦਰੁਸਤ ਰਹੀਦਾ ਹੈ, ਨੀਂਦ ਨਹੀਂ ਹੁੰਦੀ ਹੈ। ਇਸ ਤਰ੍ਹਾਂ ਹੀ ਆਪਣਾ ਪ੍ਰਚਾਰ ਕਰ ਰਿਹਾ ਸੀ, ਉਦੋਂ ਦੇ ਚਾਰ ਬੰਦੀ ਉਹਦੇ ਹੀ ਲਿਆਉਂਦੀ ਸੀ ਜਿਹੜੀ ਆਪਾਂ ਪੀ ਖਾ ਰਹੇ ਹਾਂ, ਜਦ ਬਿਨਾ ਹੁਣ ਕੋਈ ਕੰਮ ਵੀ ਨਹੀਂ ਹੁੰਦਾ ਹੈ। ਤੇ ਕਈ ਜਿਹੜੇ ਆਪਣੇ ਜਥੇ ਹਨ ਉਹਨਾਂ ਵਿੱਚ ਚਾਹ ਵੀ ਬਣਾਈ ਹੈ, ਚਾਹ ਵੀ ਪੀਂਦੇ, ਤੇ ਇਹ ਜੋ ਪ੍ਰਚਾਰ ਕਰ ਰਹੇ ਸੀ ਉੱਥੇ ਨਿਹੰਗ ਸਿੰਘ ਬੈਠੇ ਸਨ, ਉਹਨਾਂ ਸੋਚਿਆ ਕਿ ਇਹਦੇ ਤਖ਼ਤ ਖਾਲਸੇ ਦਾ ਹੈ ਤੇ ਪ੍ਰਚਾਰ ਕੀ ਹੋ ਰਿਹਾ। ਉਹ ਫਿਰ ਉੱਠੇ, ਪਹਿਲਾਂ ਸਮਝਣ ਆਏ ਤੋਂ ਸਮਝ ਆਏ, ਫਿਰ ਉੱਠ ਕੇ ਚੜ ਕੇ ਨਾ ਸਟੇਜ ਤੇ ਉਹਦੀ ਧੌਣ ਲਾ ਕੇ ਅੰਗਰੇਜ਼ ਦੀ ਜਿਹੜੀ ਅੰਗਰੇਜ਼ੀ ਦੇ ਗੱਡ ਕੇ ਬਾਬਾ ਬਾਬਾ ਅਕਾਲੀ ਸੁਦਾ ਸਿੰਘ ਕੋਲ ਲੈ ਗਏ। ਉਹਨਾਂ ਪੁੱਛਿਆ ਵੀ ਇਹ ਕੀ? ਇਹ ਕਹਿਣ ਲੱਗੇ, ਬਾਬਾ ਜੀ ਇਹ ਅਨੰਦਪੁਰ ਸਾਹਿਬ ਦੇ ਖਾਲਸੇ ਦਾ ਦਰਦ ਹੈ, ਇਹਦੇ ਤੇ ਗੋਲੀ ਪ੍ਰਚਾਰ ਕਰ ਰਿਹਾ ਹੈ। ਇਹ ਤੋਂ ਅੰਗਰੇਜ਼ਾਂ ਨੂੰ ਪਤਾ ਲੱਗਾ ਅੰਗਰੇਜ਼ ਜਿਹੜੇ ਹੈ ਇਹ ਜੰਗ ਕਰਨ ਲਈ ਤਿਆਰ ਹੋ ਗਏ, ਤੇ ਇਹਨਾਂ ਅੱਗੇ ਜਿਹੜਾ ਮਹਾਰਾਜਾ ਪਟਿਆਲਾ ਜੀ ਇਹਨਾਂ ਨੂੰ ਅੱਗੇ ਲਾਇਆ ਕਿ ਤੁਸੀਂ ਫੜ ਗ੍ਰਿਫਤਾਰ ਕਰਕੇ ਬਾਬਾ ਅਕਾਲੀ ਸੁਦਾ ਸਿੰਘ ਸਾਨੂੰ ਫੜਾਓ। ਉਹ ਬੜੇ ਸਿਆਣੇ ਸਨ ਰਾਜੇ, ਭਾਵੇਂ ਅੱਜ ਸਿੱਖ ਸੀ ਨਾ ਭਾਵੇਂ ਅੰਗਰੇਜ਼ਾਂ ਦੇ ਨਾਲ ਹੀ ਰਹਿ ਸਨ। ਇਹਨਾਂ ਕਿਹਾ ਕਿ ਅੰਗਰੇਜ਼ ਨੂੰ ਕਿ ਜੇ ਅਸਾਂ ਫੜ ਲਿਆ ਨਾ, ਇੱਕ ਸਾਡੀ ਪਰਜਾ ਸਾਡੇ ਖਿਲਾਫ਼ ਹੋਵੇਗੀ, ਉਧਰੋਂ ਮਹਾਰਾਜਾ ਰਣਜੀਤ ਸਿੰਘ ਜਿਹੜੀ ਤਾਰ ਨੂੰ ਵੀ ਸਾਡੇ ਖਿਲਾਫ਼ ਹੋਵੇਗੀ, ਇਸ ਕਰਕੇ ਤੁਹਾਨੂੰ ਚੁੱਪ ਰਹਿਣਾ ਪਵੇਗਾ। ਜਿਸ ਕਰਕੇ ਉਹ ਚੁੱਪ ਰਹਿ ਗਏ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਹੁਣ ਜਿੰਨਾ ਚਿਰ ਰਹੇਗਾ ਨਾ, ਜਿੰਨਾ ਚਿਰ ਵੀ ਜਦੋਂ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਹੋਵੇ, ਕੋਈ ਸਮਾਗਮ ਹੋਵੇ, ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਜ਼ਿੰਮੇਵਾਰੀ ਚੱਕੇ ਹੋਏ ਨਿਭਾਵੇ। ਸਾਧ ਸੰਗਤ ਜੀ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਜੀ ਰਹਿਣਾ ਰਾਜ ਕਰਦੇ ਉਹਨਾਂ ਚਿਰ ਗੇਟ ਕੋਈ ਨੀ ਬਣਿਆ ਬਣ ਕੇ ਅਨੰਦਪੁਰ ਸਾਹਿਬ। ਜਦੋਂ ਕੋਈ ਪ੍ਰੋਗਰਾਮ ਸਮਾਗਮ ਹੁੰਦਾ ਸੀ 10 ਦਿਨ ਪਹਿਲਾਂ ਆਪਣਾ ਡਾਕ ਪਿਛਾ ਰੋਪੜ ਵੱਲ ਆ ਜਾਂਦੇ ਸਨ। ਇਸ ਸਾਰਾ ਜਿਹੜੀ ਸੇਵਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉਹ ਆਮ ਕਰਦੇ। ਇਸ ਪ੍ਰਕਾਰ ਇਹ ਅੰਗਰੇਜ਼ ਰੋਪੜ ਆ ਗਏ ਸਨ, ਉੱਥੇ ਫੈਸਲਾ ਸਾਰੀ ਗੱਲ ਦਾ ਹੋਇਆ ਵਾਇਸ ਰਾਏ ਨੂੰ ਬੁਲਾ ਕੇ ਕਿ ਨਾ ਦੇ ਤੁਸਾਂ ਸਥਾਪਤ ਤਿਆਰ ਕਰਨਾ ਹੈ ਤੇ ਨਾ ਅਸੀਂ ਟੱਪਾਂਗੇ, ਤੇ ਵੱਖੋ ਵੱਖਰਾ ਜਿਹੜਾ ਹੈ ਸਿੰਘਾਂ ਦਾ ਰਾਜ ਇੱਧਰ ਆਪਣਾ ਹੋ ਗਿਆ ਖਾਲਸੇ ਮਹਾਰਾਜਾ ਰਣਜੀਤ ਸਿੰਘ ਦਾ, ਉੱਧਰ ਰਾਜਿਆਂ ਦੇ ਜਿਹੜੇ ਨਾਲ ਰਹਿੰਦੇ ਸਨ ਗੇ ਉਹਨਾਂ ਦਾ ਰਾਜ ਹੋ ਗਿਆ।
ਮੁਲਖੀਆਂ ਨੇ ਦਿਲਾਸਾ ਲਾਏ
ਨੂੰ ਆਪਣੇ ਸਿੰਘਾਂ ਨੂੰ ਜਿਹੜੇ ਸਾਡਾ ਮਹਾਰਾਜਾ ਪਟਿਆਲਾ ਜੀ ਜੀਤ ਨਾਭਾ ਫਰੀਦਕੋਟ ਕੈਂਥਲ ਇਹ ਜਿਹੜੇ ਰਾਜੇ ਸੀ ਇਹਨਾਂ ਨੂੰ ਦਿਲਾਸਾ ਦਿੱਤਾ ਕਿ ਤੁਸਾਂ ਨੇ ਸਾਡੀ ਮਦਦ ਕਰਨੀ ਹੈ, ਅਸੀਂ ਤੁਹਾਡੀ ਮਦਦ ਕਰਾਂਗੇ। ਇੱਧਰ ਅੰਗਰੇਜ਼ਾਂ ਨੇ ਦਿਲਾਸਾ ਦਿੱਤਾ,
ਮੁਲਕ ਮਫੂਜਾ ਲਿਖ ਦਿਓ,
ਸ਼ਰਤ ਲਿਖੀ ਗਈ ਕਿ ਨਾ ਤੁਸੀਂ ਪਾਰ ਜਾਣਾ ਹੈ ਨਾ ਉਹਨਾਂ ਨੇ ਆਣਾ ਹੈ, ਆਪੋ ਆਪਣਾ ਆਪੋ ਬੜਾ ਰਾਜ ਕਰਨਾ ਹੈ। ਹੁਣ
ਦੋਹਰਾ ਸੋ ਬਾਤ ਉਨ ਚਿਤ ਰੱਖੀ,
ਇੱਧਰ ਜੋ ਕਹਿੰਦੇ ਜਨਮ ਸੀ ਆਪ ਦੋਨੀ ਕੋਈ ਗੱਲ ਸੁਣਾਈ ਸੀ ਨਾ ਬਾਦਸ਼ਾਹ ਸ਼ਾਹ ਆਲਮ ਨੇ, ਉਹ ਆਪਣੇ ਚੇਤੇ ਤੇ ਰੱਖੀ ਬੈਠਾ ਸੀ। ਇਹ
ਲੂਣੀ ਅਖਤਰ ਜਰਨੈਲ
ਜਿਹਦਾ ਨਾਮ ਕਹਿੰਦੇ ਮੇਡਰ ਆਪ ਦਾ ਲੋਣੀ ਤੇ ਖਾਲਸਾ ਨੂੰ ਅਖਤਰ ਲੋਣੀ ਕਹਿੰਦਾ ਸੀ।
ਲੁਧਿਆਣੇ ਆਏ ਪੁੱਛੀ ਜਬ ਭਯੋ,
ਇੱਦਾਂ ਕਿਉਂਕਿ ਹੁਣ ਜਦੋਂ ਸਿੰਘ ਦਾ ਰਾਜ ਵੱਖਰਾ ਹੋ ਗਿਆ ਤੇ ਅੰਗਰੇਜ਼ ਜਿਹੜੇ ਆ ਗਏ ਸੀ ਲੁਧਿਆਣੇ ਭਾਜ ਦਾ ਸੀਗਾ ਜਿਹਦਾ ਰਾਜਿਆਂ ਨੇ ਆਪਣੀਆਂ ਸਿੱਖਾਂ ਨੇ ਤੇ ਉਹ ਬੈਠੇ ਤੇ ਹੁਣ ਦੇ ਛਾਉਣੀਆਂ ਭੰਨ ਗਈਆਂ ਸਨ, ਜਿਸ ਕਰਕੇ ਛਾਉਣੀਆਂ ਭੰਨ ਕਰਕੇ ਮੇਟਰ ਆਪ ਦਾ ਲੋਣੀ ਵੀ ਉੱਥੇ ਆ ਗਿਆ ਤੇ ਇਹਨੇ ਕਹਿੰਦੇ ਆ ਲੁਧਿਆਣੇ ਆ ਕੇ ਇਸ ਤਰ੍ਹਾਂ ਪੁੱਛਿਆ,
ਸਿੰਘਣ ਸਯੋ ਮੇਲ
ਉਹ ਸਿੰਘਾਂ ਦੇ ਨਾਲ ਮੇਲ ਹੋਇਆ। ਸਾਧ ਸਿੰਘ ਜੀ ਇਹ ਗੱਲ ਜਾਣਦੇ ਬਣਵਾਣੀ ਹੈ ਕਿ ਉਸ ਸਮੇਂ 1807 ਦੇ ਵਿੱਚ ਇੱਥੇ ਅੰਗਰੇਜ਼ ਆਪਣੇ ਪੰਜਾਬ ਵਿੱਚ ਆਏ ਸਨ, ਲੁਧਿਆਣੇ ਆ ਕੇ ਇਹਨਾਂ ਪਹਿਲਾਂ ਲਾਲ ਕਿਲ੍ਹਾ ਆਪਣਾ ਲਾਇਆ ਸੀ ਤੇ ਇਹਨਾਂ ਜਦੋਂ ਸਿੰਘਾਂ ਦੇ ਨਾਲ ਮੇਲ ਹੋਇਆ ਸਿੰਘਾਂ ਨੂੰ ਪੁੱਛਿਆ ਕਿ ਤੁਹਾਡੀ ਉਸ ਵੱਡੀ ਪੈਦਾਇਸ਼ ਕਿੱਥੋਂ ਹੋਈ ਹੈ, ਤੁਹਾਨੂੰ ਇਹ ਰਾਜ ਪਾਠ ਦਿੱਤਾ ਕਿਹਨੇ ਹੈ, ਤਾਂ ਤੁਹਾਡੀ ਬਣਤਰ ਬਣੀ ਕਿਵੇਂ ਹੈ ਸਾਰੀ।
ਚੌ ਪਈ ਤਬ ਜਰਨੈਲ ਸੋਚ ਚਿੱਤ ਆਏ,
ਜਦੋਂ ਕਹਿੰਦੇ ਹੈ ਇਹ ਜਰਨੈਲ ਦੀ ਸੋਚ ਚਿੱਤ ਵਿੱਚ ਆਈ ਕਿ ਮੈਨੂੰ ਮੇਰੀ ਰਾਣੀ ਨੇ ਉੱਥੇ ਇੰਗਲੈਂਡ ਤੋਂ ਭੇਜਿਆ ਹੈ ਪੂਰਾ ਇਤਿਹਾਸ ਦੇਖਣ ਲਈ ਸਿੱਖਾਂ ਦਾ, ਤੇ ਇਹ ਨਾ ਵੇ ਕਿ ਜੋ ਪਾਤਸ਼ਾਹ ਝੂਠ ਸਾਹਿਬ ਜੀ ਬੋਲਿਆ ਹੋਇਆ ਨੇ ਕਿ ਗੱਲ ਕੋਈ ਪੂਰੀ ਨਾ ਰਹਿ ਜਾਵੇ, ਕਿਉਂਕਿ ਜਿਹੜੇ ਅੰਗਰੇਜ਼ ਰਹਿ ਗਏ ਅੱਜ ਵੀ ਉਹਨਾਂ ਸਾਧ ਸੰਗਤ ਦੀ ਇਹ ਹਿਸਟਰੀ ਦੀਆਂ ਕਿਤਾਬਾਂ ਫੋੜ ਫੋੜ ਕੇ ਅੱਜ ਵੀ ਉਹਨੇ ਇੰਡੀਆ ਆਉਂਦੇ ਹਨ, ਸਾਰੀ ਜਿਹੜੀ ਗੱਲ ਗਲੀਆਂ ਨਦੀਆਂ ਜੋ ਕੁਛ ਸਭ ਲਿਖ ਕੇ ਲੈ ਜਾਂਦੇ ਹਨ ਕਿ ਉੱਥੇ ਕੀ ਕੁਛ ਹੈ ਤੇ ਉਹ ਤੇ ਵੀਡੀਓ ਬਣਾ ਲੈਂਦੇ ਹਨ ਫੋਟੋਆਂ ਖਿੱਚ ਲੈਂਦੇ ਹਨ, ਉਸ ਸਮੇਂ ਪਹਿਲਾਂ ਲਿਖ ਲੈਂਦੇ ਸਨ, ਜਿਸ ਕਰਕੇ ਸੋਚ ਜਿਹਦੇ ਵਿੱਚ ਆਈ ਕਿ ਮੈਨੂੰ ਭੇਜਿਆ ਹੈ ਗੱਲ ਪੂਰੀ ਨਾ ਰਹਿ ਜਾਵੇ, ਜਿਸ ਕਰਕੇ ਸੋਚ ਲਿਆ ਸੀ
ਤੀਜ ਬਾਤ ਪਾਤਸ਼ਾਹ ਲਿਖਾਈ,
ਇਹ ਸੋਚਣਾ ਸੀ ਕਿ ਜਿਹੜੀ ਪਾਤਸ਼ਾਹ ਸਾਹਿਬ ਨੇ ਕੋਈ ਗੱਲ ਲਿਖਾਈ ਹੈ ਸਿੱਖਾਂ ਬਾਰੇ ਕਿ ਇਹ ਤਰੀਕਤ ਹੈ ਇਹਨਾਂ ਦੇ ਕੋਈ ਪੱਲੇ ਨਹੀਂ ਹੈ ਨਾ ਕੁਝ ਕਰਦੇ ਕਰਕੇ ਜੀਂਦੇ ਹਨ ਤੇ ਸ਼ਸਤਰ ਹੱਥ ਵਿੱਚ ਰੱਖਦੇ ਹਨ, ਇਹਨਾਂ ਦਾ ਕੋਈ ਹੈ ਨਹੀਂ ਕੋਈ ਥਾਂ ਲਗਾਉਣਾ, ਉਹ ਜਿਹੜੀ ਗੱਲ ਸਾਰੀ ਲਿਖਾਈ ਸੀ ਉਹਦੇ ਬਾਰੇ ਸੋਚ ਰਿਹਾ ਸੀ
ਜਰਨੈਲ ਅੱਗੇ ਥੇ ਮਾਲੀ ਕਪਤਾਨ,
ਉਸ ਵਕਤ ਕਹਿੰਦੇ ਜਰਨੈਲ ਸੀ ਮਿਸਟਰ ਆਫਟਰ ਲੋਨੀ, ਇਹਦਾ ਅਗਲੇ ਬੰਦੇ ਮਾਲੀ ਕਪਤਾਨ ਜਿਹਦਾ ਨਾਮ ਮਿਸਟਰ ਕੈਪਟਨ ਸੀ, ਇਹ ਕੈਪਟਨ ਸੀ ਅੱਗੇ ਜੂਨੀਅਰ ਸੀ ਅੱਗੇ ਕੰਮ ਕਰਨ ਵਾਲਾ, ਉਹਦਾ ਨਾਮ ਸੀ ਮਰੀ, ਉਹ ਕਹਿੰਦੇ ਅੱਗੇ ਦਾ ਕੰਮ ਕਰਨ ਵਾਲਾ ਮਰੀ ਨਾਮ ਦਾ ਕੈਪਟਨ ਕਪਤਾਨ ਹੈ ਸੀ,
ਜਿਹੇ ਜਾਣਤ ਹੈ ਬਹੁਤ ਜਹਾਨ,
ਜਿਸ ਨੂੰ ਕਹਿੰਦੇ ਜਹਾਨ ਭਾਵ ਕਿ ਪੰਜਾਬ ਦੇ ਸਾਰੇ ਜਾਣਦਾ ਸੀ ਨਾ, ਕਿਉਂਕਿ ਅੰਬਾਲਾ ਲੁਧਿਆਣਾ ਅਤੇ ਕਰਨਾਲ ਦਾ ਡਿਪਟੀ ਕਮਿਸ਼ਨਰ ਰਿਹਾ ਸੀ ਕਮਿਸ਼ਨਰ ਵਾਹਲ ਸਾਲ, ਜਿਸ ਕਰਕੇ ਸਾਰੇ ਜਿਹੜੇ ਸਿੱਖ ਕਾਫੀ ਜਾਣਦੇ ਸਨ,
ਕਿਸ ਕੋ ਕਹਿਓ ਜਰਨੈਲ ਬੁਲਾਏ,
ਇਸ ਨੂੰ ਕਹਿੰਦੇ ਜਰਨੈਲ ਬੁਲਾ ਕੇ ਇਸ ਤਰ੍ਹਾਂ ਕਿਹਾ,
ਬਹਾਏ ਪਾਸ ਉਸ ਖੂਬ ਸਮਝਾਏ,
ਕੋਲ ਬਿਠਾਇਆ ਤੇ ਚੰਗੀ ਤਰ੍ਹਾਂ ਪੱਕਿਆ ਕਰਕੇ ਸੁਝਾਇਆ ਬੁਝਾਇਆ,
सिंगण की उत्पत्ति लिखायो।
खालसे
राज आद पायो
करके कहते खालसे ने अपना मुठ तो कितो राज पाया है किवें पैदा हुए हैं ये सारी गल तू लिख।
जिम कही दिल पत तिम है सात
तू पता कर दिल्ली के पते दिल्ली के राजे ने साहब अपने गल कही वो सच है कि झूठ है पिता ने कोई टोलिया है ये तू सारी गल चंगी तरह पता कर ते इनू लिखना कर।
जै कुछ लगायो मुगलन कात
जान मुगला ने ये मुगला जरा व्यापूत रहा है हिंदुआ नाल
हिंदू तुरकन मेल कछ ना है
कोई मेल नहीं नजर आता नहीं है कोई इन्होंने बनती तो है नहीं तो झगड़े च भी इन्हें गल देखती है तो तू पता करके गल असल है कि पूरी की पूरी
मुसलमान कद सच कहाए
मुसलमान जी लगती है हिंदुआ नाल सच कह सकते हैं ते तुसी मैंने पता करो भी सच्ची गल है कि
किम कर जटन साहे सूबे मारे
जट मूड अपना खेती बाड़ी करके गुजारा कर रहे हैं इन्होंने किवे सूबे मारे मुगलों ने मुगल के बहुत ताकतवर हैं बड़ी इन्होंने हुकूमत रही है किवे इन्होंने सूबे बाई राज जो बाई सूबे के राज करते मुगल सूबे मार ले हम
शाहे रैयत ते किम कर हारे
राजा नहीं है तुसी पता करो है मरी मेरे कैप्टन के किवें रैयत है जिहड़ी है ये परजा इन्होंने शाह नूं किवें मार लिया है ये तू सारी गल पता कर चंगी तरह।
बाई सूबे मुगलन पाहे
बाई सूबे सन मुगलां दे पास सूबे जिम्मे जलंधर इलाका है सरहंद इलाका है जम्मू आगरा सहारनपुर दिल्ली इसे तरह लाहौर ये सारे सूबे हैं ये बाई सूबे राज करते सन मुगल तो जनरल कह लगा अपने कैप्टन पता कर एडे वे मुगलों की जी हुकूमत है परजा है इन्ना इन्हों बोल पाला किए थोड़े
सारी हिंद चकत्तर पास
मुगल पास सारे हिंदुस्तान का राज
गजब कर ए भय नास
गजब हो गया पाप हो गया इना गुर जिना करके नास हो गए सारी गल का पता करो साहब गजब ये होया है कि जो छोटे साहबजादे नूं शहीद कर दिता है नीहां दे विच चिण के महाराज जी ने सिख भेजा है इतों लुधियाने वाले पासे गुरद्वारा साहब हुंदा है ते उहदे काहे दा गोडा महाराज नूं महाराज उहनूं थोड़ा उहदे पासे पासे तीर दे नाल खोदे सन इतों मुड़ के सिख आया है इहनूं पुछिया है कि दस कि छोटे साहबजादे दा की हाल है सिखा उहने साध संगत जी पहलां ते बड़ा विराग कीता नेतर ते बड़ा जल के गया सतगुरु जी ने अंतर जागे सन पर फिर भी सुनना चाहते सन महाराज ने तेन पूछा दसा कि महाराज जी वजीर खान है जरा सूबा सरहंद उन्हें छोटे साहबजादे नीहां चिण के जो नीहां बढ़ गई है उन्होंने शीस जड़े कल कर दिते हैं तड़ उस वक्त महाराज ने साथ जो काही का बूटा सी ना नाल मार के बन के उस वक्त काही के बूटे की जी जड़ फुटती वढ़ दी महाराज ने उस वक्त वचन किया कि मुगलों ने जी जड़ इस साल ने बढ़ दी है कट दी है ਕੋਈ ਗਜਬ ਹੋਇਆ ਹੈ। ਪਰ ਬੱਕਰੀ ਵਾਂਗ ਹੁੰਦੀ ਹੈ ਤੇ ਜਿਹੜੇ ਹਾਕਮ ਹੁੰਦੇ ਉਹ ਸ਼ੇਰ ਵਾਂਗ ਹੁੰਦੇ ਹਨ ਤੇ ਬੱਕਰੀ ਤੇ ਕਦੇ ਸ਼ੇਰ ਨੂੰ ਨੀ ਮਾਰ ਸਕਦੀ ਹਨ। ਬੱਕਰੀ ਭਾਵੇਂ 100 ਹੋਵੇ 1000 ਹੋਵੇ ਤੇ ਸ਼ੇਰ ਨੂੰ ਕਦੇ ਲੱਭਦੀ ਨਹੀਂ ਹੈ। ਉਹ ਬੱਕਰੀ ਸਮਾਨ ਹੈ, ਹਾਕਮ ਜਿਹੜੇ ਹੁੰਦੇ ਹੈ ਬਾਦਸ਼ਾਹ ਹੁੰਦੇ ਬਾਦਸ਼ਾਹ ਉਹਦੇ ਸ਼ੇਰ ਵਾਂਗ ਹੁੰਦੇ ਹਨ ਤੇ ਕਿਵੇਂ ਜਿਹੜਾ ਸ਼ੇਰਾਂ ਨੂੰ ਬੱਕਰੀਆਂ ਨੇ ਮਾਰ ਲਿਆ ਹੈ।
ਹਾਕਮ ਬਾਜ ਉਹ ਰਈਅਤ ਬਟੇਰ
ਹੁੰਦੇ ਹਨ ਤੇ ਜਿਹੜੀ ਰਈਅਤ ਬਟੇਰਿਆਂ ਵਾਂਗ ਹੁੰਦੀ ਹੈ। ਹਾਕਮ ਜਿਹੜਾ ਬਟੇਰਾ ਹੁੰਦਾ ਹੈ ਉਹ ਜਿਹੜੇ ਬਟੇਰੇ ਹੁੰਦੇ ਹਨ ਉਹਨਾਂ ਨੂੰ ਜਿਹੜੇ ਬਾਜ ਹੁੰਦੇ ਹੈ ਉਹ ਧੌਣ ਤੋਂ ਫੜ ਕੇ ਵੱਢ ਲੈਂਦੇ ਹਨ ਤੇ ਧੌਣ ਹੀ ਉੱਤੇ ਕੱਢ ਦਿੰਦੇ ਹਨ ਤੇ ਸਾਰੇ ਸਾਰਾ ਜਿਹੜਾ ਬਟੇਰਾ ਥੱਲੇ ਡਿੱਗ ਪੈਂਦਾ ਹੈ। ਤੇ ਇਹ ਕਹਿੰਦੇ ਹੈ ਕਿ ਜਿਹੜੇ ਹਾਕਮ ਹੈ ਉਹਦੇ ਬਾਜਾ ਵਾਂਗ ਹੈ, ਪਰਜਾ ਜਿਹੜੀ ਹੁੰਦੀ ਹੈ ਉਹ ਟੇਰੇ ਵਾਂਗ ਹੁੰਦੀ ਹੈ ਤੇ ਕਿਵੇਂ ਜਿਹੜਾ ਬਟੇਰਿਆਂ ਨੇ ਬਾਜਾ ਨੂੰ ਮਾਰ ਲੈਣ ਹਾਕਮਾਂ ਨੂੰ।
ਦੋਹਰਾ ਛੇਲੀਆਂ ਮਾਰੇ ਛੇਰ ਕਿਮ
ਬੱਕਰੀਆਂ ਨੇ ਸ਼ੇਰਾਂ ਨੂੰ ਮਾਰ ਲਿਆ, ਭਾਵ ਕਿ ਸਿੰਘਾਂ ਨੇ ਇਹ ਬੱਕਰੀਆਂ ਵਾਂਗ ਖੁੱਲੇ ਗਏ ਹਨ।
ਹਾਕਮ ਮਾਰੇ ਰਈਅਤ
ਇਸ ਪ੍ਰਕਾਰ ਕਹਿੰਦੇ ਹਨ ਹਾਕਮ ਜਿਹੜੇ ਉਹਦੇ ਰਈਅਤ ਨੂੰ ਮਾਰਦੇ ਪਰਜਾ ਨੂੰ ਮਾਰਦੇ ਹਨ।
ਬੱਕਰੀ
ਕਦੇ ਸ਼ੇਰ ਨੂੰ ਮਾਰ ਨਹੀਂ ਸਕਦੀ। ਸਕਦੀ ਗੁਰੂ ਜੀ ਦਾ ਵਚਨ ਹੋਇਆ ਗੋ ਕੋ ਚਾਰੇ ਸਾਲ ਮੂਲ ਕੌਮੀ ਕਾਲ ਹੋਊਗਾ ਮੂਲ ਕਿਉਂਕਿ ਕਰਨ ਹਾਰ ਹੋ ਕਿਸ ਅਚਰਜ ਨਾਹੀ। ਰੱਬ ਦੀ ਕੋਈ ਵੱਡੀ ਗੱਲ ਨੀ ਕੋਈ ਕੰਮ ਕਰ ਦੇਣਾ, ਕੋਈ ਬਹੁਤਾ ਗਿਣਿਆ ਹੋਵੇ, ਕੋਈ ਆਪਣੇ ਆਪ ਬਣਿਆ ਮਿਲੇ, ਕੋਈ ਆਪਣੇ ਆਪ ਨੂੰ ਮੰਨੇ ਮੈਂ ਆਪਣਾ ਠੇਕੇਦਾਰ ਹਾਂ ਬਹੁਤ ਵੱਡਾ ਹਾਂ, ਤੂੰ ਮਹਾਰਾਜ ਨੂੰ ਸੁਣਨ ਲੱਗਿਆ ਤੂੰ ਟਾਈਮ ਨਹੀਂ ਲਾਉਂਦੇ ਨਦਰ ਪੱਟੀ ਜੇ ਕਰੇ ਸੁਲਤਾਨਾ ਕਾਹੋ ਕਰੇਗਾ। ਕਹਿੰਦੇ ਨੇ ਗੋਬਿੰਦ ਪਾਤਸ਼ਾਹ ਅੱਜ ਗੁਰੂ ਦੀ ਮਿਹਰ ਹੈ ਨਾ ਕਿ ਗੁਰੂ ਨੇਤਰ ਆਪਣਾ ਮਾੜਾ ਜਿਹਾ ਫੇਰ ਹੀ ਲੈਣ। ਕਹਿੰਦੇ ਉਹ ਪਾਤਸ਼ਾਹ ਵੀ ਜਿਹੜਾ ਹੈ ਉਹਨੂੰ ਘਾਹ ਕਰਨਾ ਪੈ ਜਾਂਦਾ ਹੈ, ਉਹਨੂੰ ਸੁੱਟ ਦਿੰਦੇ ਹਨ। ਪਰਮੇਸ਼ਰ ਮਾਰ ਹਾਥੀ ਨੂੰ ਉਦਮ ਥੱਲੇ ਦੋ ਛੋਲਿਆਂ ਵਿੱਚ ਮਤਲਬ ਕਿ ਡੇਗ ਡੇਗ ਕੇ ਥੱਲੇ ਘਾਹ ਖਾ ਕੇ ਆਪਣਾ ਗੁਜ਼ਾਰਾ ਕਰਦੇ ਹਨ ਬਾਦਸ਼ਾਹ ਪਾਤਸ਼ਾਹ ਜੀ। ਇਸੇ ਤਰ੍ਹਾਂ ਕਹਿੰਦੇ ਗੁਰੂ ਜੀ ਮਿਹਰ ਹੈ ਕਿ ਭਾਵੇਂ ਸਿੰਘ ਥੋੜੇ ਹਨ, ਇਹਨਾਂ ਨੇ ਬਹੁਤੀ ਹਕੂਮਤ ਵਾਲ ਮੁਗਲਾਂ ਦੇ ਜਿਹੜੇ ਨੱਕ ਚ ਦਮ ਕਰ ਛੱਡੇ
ਹੈ ਇਨਮੇ ਕਿਛ ਸਖਤ ਬਲ
ਕਹਿਣ ਲੱਗਾ ਕਿ ਇਹਨਾਂ ਵਿੱਚ ਦੱਸੋ ਕਿਵੇਂ ਹੈ ਕਿ ਕੋਈ ਬਲ ਹੈ ਕੋਈ ਸ਼ਕਤੀ ਹੈ ਇਹਨਾਂ ਵਿੱਚ ਕੋਈ ਜੋਰਦਾਰ ਜਿਹੜੀ ਕਿੱਥੋਂ ਆਈ ਹੈ ਇੰਨੇ
ਕਹਿ ਕਿਸ ਡਾਡੇ ਪੰਥ
ਕਿਸੇ ਡਾਡੇ ਵੇਦ ਬਲ ਵਾਲੇ ਪੁਰਖ ਨੇ ਜਿਹੜਾ ਪੰਥ ਜਿਹੜਾ ਬਖਸ਼ਿਆ ਹੋਇਆ ਹੈ।
ਦੇਖੋ ਕੀ ਤਦ ਇਨ ਸਭੋ
ਇਹ ਕਹਿੰਦੇ ਸਾਰੇ ਦੀ ਹਕੀਕਤ ਹੈ ਨਾ ਸੱਚ ਦੀ ਗੱਲ ਇਹ ਮੇਰੇ ਕੈਪਟਨ ਮਾਲੀ ਦਾ ਨਾਮ ਲਿਖਿਆ ਹੈ, ਉਹਦੇ ਦਾ ਨਾਮ ਮਲੀ ਸੀ, ਇਹ ਮੇਰੇ ਕੈਪਟਨ ਸਾਰੇ ਦੀ ਹਕੀਕਤ ਹੈ ਚੰਗੀ ਪੱਕੀ ਤਰ੍ਹਾਂ ਲਿਖ
ਤੋ ਜਹ ਪਾਈਏ ਅੰਤ
ਜੇ ਫੇਰ ਹੀ ਕਹਿੰਦੇਗਾ ਅੰਤ ਜਿਵੇਂ ਜਿਵੇਂ ਕਿਹਾ ਹੈ ਕਿਸੇ ਇਸ ਤਰ੍ਹਾਂ ਹਨ ਘਟੀਆ ਹਨ ਕਿਸੇ ਜੋਗੇ ਨਹੀਂ ਹਨ ਤੁਸੀਂ ਉਸੇ ਤਰ੍ਹਾਂ ਮੰਨ ਲਓ।
ਐਸੇ ਲਿਖ ਪਠਾਈ ਹੈ
ਕਹਿੰਦੇ ਉਸੇ ਤਰ੍ਹਾਂ ਲਿਖੇ ਤੇ ਤੁਸੀਂ ਮਹਾਰਾਣੀ ਨੂੰ ਇੰਗਲੈਂਡ ਵਿੱਚ ਭੇਜ ਦਿਓ।
ਤਹਿ ਲੰਡਨ ਪਾਤਸ਼ਾਹੇ
ਉਹਨਾਂ ਲੰਡਨ ਦਾ ਪਾਤਸ਼ਾਹ ਸੀ ਉਸ ਵੇਲੇ ਉਹਨੂੰ ਤੁਸੀਂ ਉਸ ਵਕਤ ਸਾਰੀ ਗੱਲ ਜਿਹੜੀ ਲਿਖ ਕੇ ਭੇਜ ਦਿਓ। ਤੇ ਉਸ ਵਕਤ ਲੰਡਨ ਦਾ ਜਿਹੜਾ ਪਾਤਸ਼ਾਹ ਮਹਾਰਾਣੀ ਸੀ ਇਹ ਨੂੰ ਕਹਿਣ ਲੱਗਾ ਵੀ ਤੁਸੀਂ ਉਸੇ ਤਰ੍ਹਾਂ ਲਿਖੇ ਜਿਵੇਂ ਪਾਤਸ਼ਾਹ ਦਿੱਲੀ ਨੇ ਦੱਸੀ ਹੈ ਉਸੇ ਤਰ੍ਹਾਂ ਤੁਸੀਂ ਉਸੇ ਲਿਖੇ ਭੇਜ ਦਿਓ। ਪਰ ਸਾਧ ਸੰਗਤ ਜੀ ਬੜਾ ਸਿਆਣਾ ਸੀ ਮਿੱਤਰ ਆਪਦਾ ਦੋਨੇ ਖੜਾ ਜਦੋਂ ਸਿਆਣਾ ਵਿਦਵਾਨ ਸੀ, ਸਮਝ ਵਾਲਾ ਸੀ, ਇਸ ਕਰਕੇ ਕਹਿੰਦਾ ਵੀ ਪਿਤਾ ਦੀ ਗੱਲ ਤੇ ਪੱਕੀ ਜੱਗੀ ਭੇਜਣੀ ਹੈ। ਇਹ ਜਵਾਬਦਾਰੀ ਹੋਣੀ ਹੈ ਬਾਅਦ ਚ ਆਉਣ ਵਾਲੇ ਸਮੇਂ ਵਿੱਚ ਕਿ ਕੋਈ ਇਤਿਹਾਸ ਦੀ ਕੋਈ ਪੰਡ ਦੀ ਗੱਲ ਹੈ ਉਹ ਐਵੇਂ ਨਹੀਂ ਲਿਖੀ ਜਾਂਦੀ। ਜਿਸ ਕਰਕੇ ਇਹਨੇ ਆਪਣੇ ਕਪਤਾਨ ਕੈਪਟਨ ਕਪਤਾਨ ਦੀ ਡਿਊਟੀ ਲਾਈ, ਉਹ ਅੱਗੇ ਪ੍ਰਸੰਗ ਸਾਧ ਸੰਗਤ ਜੀ ਆਵੇਗਾ, ਜਿਵੇਂ ਕਿ ਕਥਾ ਵਿਚਾਰ ਆਵੇਗੀ ਆਪ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰਨਾ। ਹੁਣ ਕਥਾ ਦੀ ਇੱਥੇ ਸਮਾਪਤੀ ਹੈ। ਅਖੀਰਲੀਆਂ ਬੰਦੀਆਂ ਪੜ੍ਹ ਕੇ ਸਾਧ ਸੰਗਤ ਦੀ ਸਮਾਪਤੀ ਕਰੀਏ।
ਜਰਨੈਲ ਕੋ ਮਾਲੀ ਕਹੀ ਜਿਮ ਕਹੀ ਦਿੱਲੀ ਕੇ ਸਾਹੇ
ਜੈ ਦਿਲ ਪਟਾਇਆ ਮੈਂ ਬੰਦ ਪਾਸਾਈ
ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ
ਫਤਿਹ। ਹੇ ਅਚੂਤ ਹੇ ਪਾਲ ਬ੍ਰਹਮ ਅਬਿਨਾਸੀ ਅਬਿਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਅਧਿਕਾਰ ਜਾ ਕੈ ਸਦਾ ਵਿਵੇਕ ਹੇ ਅਬ੍ਰਹਮ ਹਰ ਹਰੇ ਹਰ ਵਿਯੋ ਬਣਾਜ ਹੇ ਸੰਤੈ ਕੈ ਸਦਾ ਸੰਗ ਹੇ ਦਾਨਾ ਅਰਦਾਰ ਹੇ ਠਾਕੁਰ ਹਉ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਬਲੋਏ ਆਏ ਪ੍ਰਭ ਸਰਾਗ ਦੀ ਕਿਰਪਾ ਨਿਤ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋ ਦਿਆਲ ਵਾਹਿਗੁਰੂ ਨਾਮ ਜਹਾਜ ਚੜੇ ਸੁਖ ਲੈ ਪਾਰ ਜੋ ਸਦਾ ਕਰ ਸੇਵਜੇ ਗੁਰਬਾਣੀ ਤਾਰਨ ਹਾਰ ਕਥਾ ਨਿਤਾ ਪ੍ਰਗਟ ਹੋਤ ਹੈ ਸੁਣੋ ਸੁਸੇ ਕੁਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ